ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਰਦੇ ਢੱਕਣ ਵਾਲੇ ਦਾਤਾ, ਉਹਨਾਂ ਦੇ ਚਰਨ ਪਰਸ਼ ਕੇ ਆਪਾਂ ਕਰੋ ਕਿਰਪਾ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ, ਕੋਈ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ। ਪਿਆਰ ਸਹਿਤ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜ਼ੂਰ ਦਾ ਆਗਮਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਚ ਹੋਇਆ। ਈਸਵੀ ਸੰਨ 1 ਅਪ੍ਰੈਲ ਤੇ 1621 ਹੈ। ਬਿਗਰਮੀ ਸੰਮਤ 5 ਵੈਸਾਖ ਤੇ 1678। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਨਮਾਨਯੋਗ ਪਿਤਾ ਗੁਰਭਾਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਸਨਮਾਨਯੋਗ ਮਾਤਾ ਨਾਨਕੀ ਜੀ ਨੇ, ਇਹ ਸਵੇਰੇ ਵੀ ਥੋੜ੍ਹੀ ਜਿਹੀ ਮੈਂ ਬੇਨਤੀ ਕੀਤੀ ਸੀ, ਕਿਉਂਕਿ ਉਸਦਾ ਕਾਰਨ ਹੈ ਕਿ ਜਦੋਂ ਵੀ ਅਸੀਂ ਕਿਸੇ ਵੀ ਗੁਰੂ ਸਾਹਿਬਾਨ ਦਾ ਪੁਰਬ ਮਨਾਈਏ ਤੇ ਇਸ ਤੁਕ ਨੂੰ ਜ਼ੇਹਨ ਵਿੱਚ ਰੱਖ ਕੇ ਚੱਲੀਏ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਮੀ ਜਿਨ ਗੁਰੂ ਜਣਿਆ ਮਨ, ਉਹ ਕੁਲ ਹੈ ਸੋਢੀਆਂ ਦੀ, ਇਹਨੂੰ ਸਵੀਕਾਰੀਏ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਸਵੀਕਾਰ ਕੀਤਾ ਹੈ। ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀ, ਭਾਈ ਸਾਹਿਬ ਗੁਰਦਾਸ ਸਾਹਿਬ ਲਿਖਦੇ ਆ ਕਿ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਸੋਢੀ ਸਿਰ ਸਗਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਚ ਇਹਨੂੰ ਮੰਨਿਆ ਹੈ। ਬੇਨਤੀ ਕਰਾਂਗਾ ਕਿ ਕੁਲ ਹੈ ਸੋਢੀਆਂ ਦੀ, ਧਰਤੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤੇ ਅਸਥਾਨ ਹੈ ਗੁਰੂ ਕਾ ਮਹਿਲ, ਇਹ ਆਪ ਜੀ ਨੂੰ ਗਿਆਤ ਹੋਵੇ। ਤੇ ਮੈਂ ਤਕਰੀਬਨ ਹਰ ਸਾਲ ਕਹਿਣਾ ਕਿ ਜਦੋਂ ਵੀ ਆਪ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਜਾਓ ਤੇ ਗੁਰੂ ਕੇ ਮਹਿਲ ਜ਼ਰੂਰ ਮੱਥਾ ਟੇਕਿਆ, ਕਿਉਂਕਿ ਮਹਾਰਾਜ ਜੀ ਨੇ ਸਵੇਰੇ ਅਰਥ ਕੀਤੀ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ ਸਿੰਘ, ਉਹਨਾਂ ਨੇ ਆਪਣਾ ਉਸੇ ਨਿਵਾਸ ਥਾਂ ਰੱਖਿਆ। ਜਦੋਂ ਆਪਾਂ ਗੁਰੂ ਕੇ ਮਹਿਲ ਤੋਂ ਸ੍ਰੀ ਅੰਮ੍ਰਿਤਸਰ ਆਉਂਦੇ, ਬਾਜ਼ਾਰ ਵਿੱਚ ਵੀ ਇੱਕ ਦਰਸ਼ਨੀ ਡਿਊੜੀ ਆਉਂਦੀ, ਆਪ ਜੀ ਨੂੰ ਪਤਾ ਹੋਣਾ ਇੱਕ ਦਰਸ਼ਨੀ ਡਿਊੜੀ ਤਾਂ ਜਦੋਂ ਦਰਬਾਰ ਸਾਹਿਬ ਪਰਿਕਰਮਾ ਕਰਕੇ ਮੱਥਾ ਟੇਕਦੀ ਤੇ ਦੂਸਰੀ ਦਰਸ਼ਨੀ ਡਿਊੜੀ ਬਾਜ਼ਾਰ ਵਿੱਚ ਹੈ, ਉਸਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ। ਜਦੋਂ ਮਹਾਰਾਜ ਗੁਰੂ ਕੇ ਮਹਿਲ ਤੋਂ ਚੱਲਦੇ ਸਨ ਉਸ ਵਕਤ ਸਾਹਮਣੇ ਕਿਹਾ ਜਾਂਦਾ ਹੈ ਕਿ ਹਰਿਮੰਦਰ ਸਾਹਿਬ ਵਾਲੀ ਅਸਥਾਨ ਤੇ ਜਦੋਂ ਹਰਿਮੰਦਰ ਸਾਹਿਬ ਬਣ ਗਿਆ ਇਹ ਸਾਹਮਣੇ ਨਜ਼ਰ ਆਉਂਦਾ ਹੁੰਦਾ ਸੀ। ਇਸ ਬਾਰੇ ਕਿਹਾ ਜਾਂਦਾ ਕੁਛ ਉਹਦਾ ਖਿਆਲ ਇਹ ਵੀ ਹੈ ਕਿ ਮਹਾਰਾਜ ਇਸ ਜੋੜੀ ਦੇ ਕੋਲ ਆਪਣੇ ਚਰਨਾਂ ਦਾ ਜੋੜਾ ਉਤਾਰ ਦਿੰਦੇ ਸਨ। ਮੈਂ ਬੇਨਤੀ ਕਰਾਂਗਾ ਉਸ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਕੇ ਮਹਿਲ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਗਮਨ ਹੋਇਆ। ਇੱਥੇ ਵਿਦਵਾਨਾਂ ਦੇ 2 ਮਤ ਬੜੇ ਸਪਸ਼ਟ ਨੇ। ਕੋਈ ਸੱਜਣਾ ਦਾ ਖਿਆਲ ਹੈ ਕਿ ਬਚਪਨ ਚ ਨਾਮ ਤਿਆਗ ਨਾਲ ਰੱਖਿਆ ਗਿਆ, ਪਰ ਕੁਛ ਵਿਦਵਾਨ ਇਹ ਕਹਿੰਦੇ ਆ ਕਿ ਬਚਪਨ ਵਿੱਚ ਹੀ ਨਾਮ ਤੇਗ ਬਹਾਦਰ ਰੱਖਿਆ। ਕਹਿੰਦੇ ਨੇ ਕਿ ਤੇਗ ਬਹਾਦਰ ਤਾਂ ਕਿਹਾ ਕਿ ਜਦੋਂ ਕਰਤਾਰਪੁਰ ਦੀ 4ੀ ਜੰਗ ਗੁਰੂ ਹਰਗੋਬਿੰਦ ਸਾਹਿਬ ਨੇ ਲੜੀ ਤੇ ਉਸ ਵਿੱਚ 9ਵੇਂ ਗੁਰਦੇਵ ਨੇ ਤੇਗ ਦੇ ਜ਼ੋਰ ਦਿਖਾਏ, ਪਰ ਜ਼ਿਆਦਾਤਰ ਅਸੀਂ ਜਦੋਂ ਪੜ੍ਹਨੇ ਹਨ ਆਰੰਭ ਵਿੱਚ ਹੀ ਹਜ਼ੂਰ ਦਾ ਨਾਮ ਤੇਗ ਬਹਾਦਰ ਹੈ ਤੇ 10 ਪਾਤਸ਼ਾਹੀਆਂ ਵਿੱਚੋਂ ਬਾਕੀ ਪਾਤਸ਼ਾਹੀਆਂ ਦੇ ਨਾਮ ਸਾਨੂੰ ਮਿਲਣਗੇ, ਸੰਸਕ੍ਰਿਤ ਵਿੱਚੋਂ ਮਿਲ ਜਾਣਗੇ, ਹਿੰਦੀ ਚੋਂ ਮਿਲਣਗੇ, ਪਰ ਕੇਵਲ 10 ਪਾਤਸ਼ਾਹਾਂ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਨ੍ਹਾਂ ਦਾ ਨਾਮ ਫਾਰਸੀ ਦੇ ਵਿੱਚੋਂ ਹੈ। ਤੇਗ ਸ਼ਬਦ ਵੀ ਫਾਰਸੀ ਦਾ ਹੈ ਤੇ ਬਹਾਦਰ ਸ਼ਬਦ ਵੀ ਫਾਰਸੀ ਦਾ ਹੈ, ਪਰ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ 59 ਸ਼ਬਦਾਂ ਤੇ 57 ਸ਼ਲੋਕਾਂ ਵਿੱਚ ਮਹਾਰਾਜ ਜੀ ਨੇ ਕਿਸੇ ਸ਼ਬਦ 'ਚ ਨਾ ਫਾਰਸੀ ਲਫ਼ਜ਼ ਦੀ ਵਰਤੋਂ ਕੀਤੀ ਤੇ ਨਾ ਅਰਬੀ ਲਫ਼ਜ਼ ਦੀ ਵਰਤੋਂ ਕੀਤੀ। ਮਹਾਰਾਜ ਜੀ ਨੇ ਸਾਰੀ ਦੀ ਸਾਰੀ ਹਿੰਦੀ ਦੀ ਵਰਤੋਂ ਕੀਤੀ ਗੁਰੂ ਤੇਗ ਬਹਾਦਰ ਸਾਹਿਬ। ਖੈਰ ਮੈਂ ਥੋੜ੍ਹਾ ਜਿਹਾ ਜੀਵਨ ਫਿਰ ਹਜ਼ੂਰ ਦੀ ਪਵਿੱਤਰ ਬਾਣੀ ਤੇ ਕਈ ਵਾਰੀ ਦਾਸ ਬੇਨਤੀ ਕਰਦਾ ਕਿ ਕੁਛ ਸ਼ਖਸੀਅਤਾਂ ਐਸੀਆਂ ਨੇ ਗੁਰੂ ਸਾਹਿਬਾਨ ਵੀ ਸਿੱਖ ਸ਼ਖਸੀਅਤਾਂ ਵੀ ਜਿਨ੍ਹਾਂ ਦਾ ਕੋਈ ਦਿਨ ਵੀ ਮਨਾਓ ਪਰ ਜਿੰਨੀ ਦੇਰ ਤੱਕ ਉਹਨਾਂ ਦੇ ਅੰਤਲੇ ਦਿਨ ਦੀ ਗੱਲ ਨਹੀਂ ਆਪਾਂ ਕਰਦੇ ਉਨੀ ਦੇਰ ਤੱਕ ਉਹ ਕਥਾ ਜਾਂ ਵਿਚਾਰ ਮੁਕੰਮਲ ਨਹੀਂ ਹੁੰਦੇ। ਅਸੀਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਨ ਮਨਾਉਂਦੇ, ਪਰ ਜਨਮ ਦਿਨ ਦੀ ਗੱਲ ਕਰਦਿਆਂ ਵੀ ਸਰਹੰਦ ਦੀਆਂ ਨੀਹਾਂ ਕਦੀ ਵਿਸਰਦੀਆਂ ਨੇ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾਂਦਾ, ਪਰ ਚੰਪੌਰ ਦੀ ਗੜੀ ਜਨਮ ਦਿਹਾੜੇ ਵੀ ਚੇਤੇ ਆਉਂਦੀ ਨੇ। ਭਾਈ ਮਨੀ ਸਿੰਘ 80 ਸਾਲ ਤੋਂ ਜ਼ਿਆਦਾ ਉਮਰ ਹੈ, 80 ਸਾਲ ਗੁਰੂ ਹਰਿ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੇੜ ਦਾ, ਇਵਨ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਹਮਲੇ ਤੱਕ ਵੀ। ਪਰ ਏਡੇ ਵੱਡੀ ਸ਼ਖਸੀਅਤ ਦੀ ਵੀ ਜਦੋਂ ਅਸੀਂ ਗੱਲ ਕਰਦੇ ਹਾਂ, ਉਹਨਾਂ ਦੇ ਜਨਮ ਦੀ ਗੱਲ ਕਰਦੇ ਹਾਂ ਵੀ ਬੰਦ ਬੰਦ ਕੱਟਣ ਦੀ ਬਾਤ ਸਾਨੂੰ ਭੁੱਲੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜਿਸ ਵਕਤ ਆਗਮਨ ਹੋਇਆ, 5 ਵੈਸਾਖ 1 ਅਪ੍ਰੈਲ ਮੈਂ ਕਿਹਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਵਕਤ ਹਰਿਮੰਦਰ ਸਾਹਿਬ ਕੀਰਤਨ ਸੁਣ ਰਹੇ ਸਨ। ਇੱਥੋਂ ਸੇਵਾਦਾਰ ਨੇ ਜਾ ਕੇ ਬੇਨਤੀ ਕੀਤੀ ਮਹਾਰਾਜ ਕਿ ਆਪ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਵੱਲ ਇਸ਼ਾਰਾ ਕਰਕੇ ਉਹਨਾਂ ਦੀ ਕੁੱਖ ਤੋਂ ਸਾਹਿਬਜ਼ਾਦਾ ਜੀ ਦਾ ਆਗਮਨ ਹੋਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੱਖਾਂ ਦੇ ਨਾਲ, ਸੇਵਕਾਂ ਦੇ ਨਾਲ ਗੁਰੂ ਕੇ ਮਹਿਲ ਪਹੁੰਚਦੇ ਕਰ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਨੂੰ ਆਪਣੇ ਕਰ ਕਮਲਾਂ 'ਚ ਮਹਾਰਾਜ ਪਕੜਦੇ ਆ, ਜਾਂ ਕਿਉਂ ਸ਼ਬਦ ਵਰਤਾ ਹੱਥਾਂ 'ਚ ਰਹਿੰਦੇ ਆ। ਗੁਰਬਿਲਾਸ ਪਾਤਸ਼ਾਹੀ 6ਵੀਂ 'ਚ ਕਹਿ ਕਿ ਮਹਾਰਾਜ ਅਦਬ ਨਾਲ ਥੋੜ੍ਹਾ ਜਿਹਾ ਸੀਸ ਝੁਕਾਉਂਦੇ ਆ। ਜਦੋਂ ਪੁੱਛਿਆ ਗਿਆ ਮਹਾਰਾਜ, ਭਾਈ ਬਿਧੀ ਚੰਦ ਪੁੱਛਦੇ ਨੇ, ਆਪ ਜੀ ਦੇ ਦੂਸਰੇ ਪੁੱਤਰ ਵੀ ਨੇ ਪਰ ਇਹਨਾਂ ਨੂੰ ਅਦਬ ਕਿਉਂ? ਕਹਿਣਗੇ ਅਸਲ 'ਚ ਦੋ ਸ਼ਬਦ ਸਵੇਰੇ ਮੈਂ ਵਰਤੇ ਸਨ। ਕਹਿਣਗੇ ਦੀਨ ਰਕਸ਼ਕ, ਸੰਕਟ ਹਰਨ, ਯਹੀ ਸਦਾ ਪਹਿਚਾਨ। ਗੁਰਬਿਲਾਸ 'ਚ ਲਿਖਿਆ ਹੈ ਕਿ ਦੀਨ ਰਕਸ਼ਕ, ਦੀਨ ਦਾ ਅਰਥ ਹੈ ਗਰੀਬ, ਲੋੜਵੰਦ, ਇਹ ਗਰੀਬਾਂ ਦੀ ਰਖਵਾਲੀ ਕਰਨ ਵਾਲਾ ਹੋਵੇਗਾ, ਇਹ ਸੰਕਟ ਵੇਲ ਰੱਖਿਆ ਕਰਨ ਵਾਲਾ ਹੋਵੇਗਾ। ਇਹਦੀ ਪਹਿਚਾਨ ਹੀ ਸਦਾ ਇਹ ਰਹੇਗੀ ਕਿ ਗਰੀਬਾਂ ਦੀ ਬਾਂਹ ਪਕੜਨੀ ਤੇ ਸੰਕਟ ਦਾ ਨਿਵਾਰਨ ਕਰਨਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ 9 ਸਾਲ ਦੀ ਉਮਰ ਤੱਕ ਰਹੇ। ਇਹਨਾਂ ਬਾਰੇ ਇਸ ਪ੍ਰਚਲਿਤ ਹੈ ਜੀ ਕਿ ਹਜ਼ੂਰ ਬਹੁਤ ਘੱਟ ਬੋਲਦੇ ਸਨ, ਸ਼ੁਰੂ ਤੋਂ ਬਹੁਤ ਗੰਭੀਰ ਸਨ, ਜ਼ਿਆਦਾ ਚੰਚਲ ਟਾਈਮ 'ਚ ਕਦੀ ਨਹੀਂ ਸੁਣਾਉਂਦੇ। ਅਤੇ ਸਭ ਤੋਂ ਜ਼ਿਆਦਾ ਇਹਨਾਂ ਦੇ ਜੀਵਨ 'ਤੇ ਜਿਹੜਾ ਪ੍ਰਭਾਵ ਪਿਆ ਉਹ ਅਸਲ ਬਾਬਾ ਅਟਲ ਰਾਏ ਜੀ ਦੀ ਮੌਤ ਤੋਂ ਬਾਅਦ ਪਿਆ। ਬਾਬਾ ਅਟਲ ਰਾਏ ਜੀ ਦੀ ਮੌਤ ਤੋਂ ਬਾਅਦ ਇਹ ਹੋਰ ਵੀ ਗੰਭੀਰ ਹੋ ਗਏ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਆਪ ਯਾਦ ਰੱਖਿਓ, ਉਹਨਾਂ ਨੂੰ ਤਲੀਮ ਦੇਣ ਵਿੱਚ ਭਾਈ ਗੁਰਦਾਸ ਜੀ ਅਤੇ ਅਸਲ ਵਿੱਚ ਵਿਦਵਾਨ ਕਿੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਵੀ ਯੋਗਦਾਨ, ਕਿਉਂਕਿ ਬਾਬਾ ਬੁੱਢਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜਨਮ ਤੋਂ 10 ਸਾਲ ਬਾਅਦ ਉਹਨਾਂ ਚਲਾਣਾ ਕੀਤਾ। 1621 ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਹੈ ਅਤੇ 1631 ਨੂੰ ਧੰਨ ਬਾਬਾ ਬੁੱਢਾ ਸਾਹਿਬ ਜੀ ਉਹ ਚਲਾਣਾ ਕਰਦੇ। ਉਹਨਾਂ ਨੇ ਗੁਰਮਤਿ ਦੀ ਵਿੱਦਿਆ ਤਲੀਮ ਦਿੱਤੀ। ਇੱਥੋਂ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਕਰਤਾਰਪੁਰ ਜਾਂਦੇ। ਕਰਤਾਰਪੁਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਵਾਹ ਜਿਹੜਾ ਹੈ ਸੰਨ 1632 ਨੂੰ ਹੁੰਦਾ ਹੈ। ਸਨਮਾਨਯੋਗ ਬਾਬਾ ਲਾਲ ਚੰਦ ਜੀ, ਉਹਨਾਂ ਦੀ ਬੇਟੀ ਜਿਹਨਾਂ ਨੂੰ ਅਸੀਂ ਅਦਬ ਸਹਿਤ ਮਾਤਾ ਗੁਜਰੀ ਜੀ ਕਹਿੰਦੇ, ਉਹਨਾਂ ਦਾ ਵਿਵਾਹ ਆਨੰਦ ਕਾਰਜ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਹੁੰਦਾ ਹੈ। ਜਿਸ ਵਕਤ ਬਾਬਾ ਲਾਲ ਚੰਦ ਜੀ ਮਾਤਾ ਗੁਜਰੀ ਜੀ ਦੀ ਡੋਲੀ ਤੋੜ ਗਿਆ ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰਦੇ ਆ, ਮਹਾਰਾਜ ਕਿ ਮੇਰੇ ਤੋਂ ਆਪ ਜੀ ਦੀ ਇੰਨੀ ਸੇਵਾ ਨਹੀਂ ਹੋ ਸਕੀ, ਕਿਰਪਾ ਕਰਿਓ ਮੈਨੂੰ ਬਖਸ਼ ਦੇਣਾ। ਤੇ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਨੇ ਕਹਿ ਲੱਗੇ, ਜਿਸ ਨੇ ਤਨਜਾ ਅਰਪਣ ਕੀਨਮ ਤਿਸ ਨੇ ਪਾਤਸ਼ਾਹ ਕਿਆ ਰੱਖ ਲਈ, ਜਿਹਨੇ ਆਪਣੀ ਬੇਟੀ ਨੂੰ ਵੀ ਦੇ ਦਿੱਤਾ, ਬੇਟੀ ਹੀ ਲੜਕਾ ਦਿੱਤੀ, ਉਹਨੇ ਬਾਕੀ ਕੁਛ ਨਹੀਂ ਰੱਖਿਆ। ਇੱਥੇ ਕਰਤਾਰਪੁਰ ਦੀ ਜਿਹੜੀ ਜੰਗ ਹੁੰਦੀ ਹੈ, ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਮਹਾਰਾਜ ਇਸ ਜੰਗ ਵਿੱਚ ਆਪ ਸ਼ਮੂਲੀਅਤ ਕਰਦੇ। ਗੁਰੂ ਮਹਿਲ ਗੁਰੂ ਪਰਿਵਾਰ ਇਸ ਜੰਗ ਨੂੰ ਕੋਠਿਆਂ ਦੀ ਛੱਤ ਤੇ ਚੜ੍ਹ ਕੇ ਦੇਖਦਾ ਹੈ। ਤੇ ਕਰਤਾਰਪੁਰ ਕੀ ਜਿਹੜਾ ਪਹਿਲਾ ਥਾਂ ਹੈ, ਜਿਹਨੇ ਪਹਿਲੀ ਜੰਗ ਵਿੱਚ ਮਹਾਰਾਜ ਦਾ ਸਾਥ ਦਿੱਤਾ, ਹੰਕਾਰ ਵਿੱਚ ਆ ਗਿਆ, ਉਹਦਾ ਵੱਧ ਜਿਹੜਾ ਇਸ ਕਰਤਾਰਪੁਰ ਦੀ ਧਰਤੀ ਤੇ ਹੁੰਦਾ ਹੈ। ਤੇ ਇੱਕ ਬੇਨਤੀ ਮੈਂ ਇੱਥੇ ਜ਼ਰੂਰ ਕਰਦਾ ਜਾਵਾਂ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਹੱਥੀ ਪੈਂਦੇ ਥਾਂ ਦਾ ਅੰਤ ਹੁੰਦਾ ਹੈ। ਇਹ ਵੀ ਮਹਾਰਾਜ ਜੀ ਨੇ ਕਿਹਾ, ਪਹਿਲੇ ਵਾਰ ਤੂੰ ਕਰ, ਪੈਂਦੇ ਥਾਂ ਵਾਰ ਕਰਦਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਵਾਰਾਂ ਨੂੰ ਰੋਕਦੇ ਆ, ਪਰ ਜਦੋਂ ਦੇ ਵਾਰ ਜਿਹਨੇ ਕਹਿ ਤਿੰਨ ਖਾਲੀ ਗਏ, ਮਹਾਰਾਜ ਵਾਰ ਕਰਨ ਲੱਗੇ, ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਘੋੜੇ ਦੇ ਥੱਲੇ ਵੱਜ ਗਏ। ਕਿਉਂਕਿ ਇਹਦੇ ਕੋਲ ਇੰਨੀ ਤਾਕਤ ਸੀ ਕਿ ਘੋੜ ਅਸਵਾਰ ਨੂੰ ਘੋੜੇ ਸਮੇਤ ਆਪਣੇ ਹੱਥਾਂ ਤੇ ਚੁੱਕ ਕੇ ਸਿਰ ਤੋਂ ਉੱਤੇ ਥੱਲੇ ਜ਼ਮੀਨ ਤੇ ਸੱਟ ਦਿੰਦਾ ਸੀ। ਮਹਾਰਾਜ ਜੀ ਨੇ ਇਹਦੇ ਸਿਰ 'ਚ ਢਾਲ ਮਾਰੀ, ਜੋ ਇਤਿਹਾਸ ਕਹਿੰਦਾ ਇਹਦੇ ਸਿਰ 'ਚ ਢਾਲ ਮਾਰੀ, ਇਹਦਾ ਸਿਰ ਸਾਰਾ ਖੁੱਲ੍ਹ ਗਿਆ, ਜ਼ਮੀਨ ਤੇ ਡਿੱਗ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਨਿਰਵੈਰ ਨੇ, ਉਹਨਾਂ ਅੰਦਰ ਬਿਲਕੁਲ ਵੈਰ ਨਹੀਂ, ਨਿਰਭਉ ਨੇ, ਨਿਰਵੈਰ ਨੇ। ਇਸੇ ਕਰਕੇ ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ, ਦਲ ਭੰਜਨ ਗੁਰਸੂਰਮਾ ਵੱਡ ਜੋਧਾ ਵੋ ਪਰਮ ਕਰ। ਜੋਧਾ ਵੀ ਨੇ, ਦਲ ਭੰਜਨ ਵੀ ਨੇ, ਸੂਰਮੇ ਨੇ, ਪਰ ਗੁਰੂ ਹਰਗੋਬਿੰਦ ਸਾਹਿਬ ਪਰਮ ਕਰ। ਪਹਿਲਾਂ ਥਾਂ ਵੈਰ ਦੀ ਬਿਰਤੀ ਨਾਲ ਆਇਆ, ਪਰ ਮਹਾਰਾਜ ਜੀ ਨੇ ਤਿੰਨ ਵਾਰ ਕਰਨ ਦਾ ਵਕਤ ਦਿੱਤਾ। ਜਦੋਂ ਜ਼ਮੀਨ ਤੇ ਡਿੱਗਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਉਹਦੇ ਚਿਹਰੇ ਦੇ ਉੱਤੇ ਢਾਲ ਦੀ ਛਾਂ ਕੀਤੀ। ਇਹ ਸਾਨੂੰ ਸਭ ਨੂੰ ਪਤਾ ਹੈ, ਪਰ ਮੈਂ ਕਿੱਥੇ ਬੇਨਤੀ ਕਰਾਂਗਾ ਕਿ ਗੁਰੂ ਦੀ ਢਾਲ ਦੀ ਛਾਂ ਤੇ ਗੁਰੂ ਦੀ ਸ਼ੋਹ ਮਿਲ ਜਾਣੀ ਪੈਂਦੇ ਖਾਨ ਦੇ ਉੱਤੇ ਕਿੰਨਾ ਕੁ ਅਸਰ ਹੋਇਆ। ਬੰਦਾ ਤੰਦਰੁਸਤ ਹੋਵੇ ਤੇ ਹੋ ਸਕਦਾ ਹੈ ਕਿ ਬਟਰੀ ਲਾ ਕੇ ਕਹਿ ਦਿੰਦੇ, ਮਹਾਰਾਜ ਕੁਝ ਨਹੀਂ, ਬਸ ਤੁਹਾਡੀ ਕਿਰਪਾ ਹੀ ਬਣੀ, ਤੁਹਾਡੀਆਂ ਅਸੀਸਾਂ ਹੀ ਬਣੀਆਂ। ਜਿਸ ਬੰਦੇ ਦਾ ਸਿਰ ਸਾਰਾ ਖੁੱਲਿਆ ਹੈ, ਸਾਰੇ ਦੀਆਂ ਸਾਰੀਆਂ ਉਹਦੀਆਂ ਨਾੜੀਆਂ ਬਾਹਰ ਪਈਆਂ ਨੇ, ਮੌਤ ਦੇ ਕਿਨਾਰੇ ਅੰਤਲੇ ਸਾਹ ਲੈ ਰਿਹਾ, ਉਦੋਂ ਬੰਦਾ ਫੋਕੇ ਬਦਲ ਨਹੀਂ ਬੋਲ ਸਕਦਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਾਂਤ ਕੀਤੀ ਤੇ ਇਹਨੇ ਸਤਿਗੁਰੂ ਦੇ ਪਵਿੱਤਰ ਮੁਖ ਨੂੰ ਦੇਖੇ, ਇਹਦੇ ਨੇਤਰ ਪਹਾਰਾ ਹੈ। ਹਜ਼ੂਰ ਨੇ ਇੱਕ ਸ਼ਬਦ ਕਿਹਾ, ਕਹਿ ਲੱਗੇ ਪੈਂਦਿਆ ਕਲਮਾ ਪੜ੍ਹ। ਸਾਰੀ ਸਿੱਖਣੀ ਕਲਮਾ ਪੜ੍ਹ, ਖੁਦਾ ਦਾ ਨਾਮ ਹੈ। ਇਹੀ ਕਾਰਨ ਕਿ ਗੁਰੂ ਘਰ ਅੰਦਰ ਵਾਹਿਗੁਰੂ ਜੀ ਇਸ ਗੱਲ ਨੂੰ ਕਦੀ ਵੀ ਜ਼ੋਰ ਦਿੱਤਾ ਗਿਆ ਕਿ ਕਿਸੇ ਧਰਮ ਦੇ ਬੰਦੇ ਦਾ ਮੰਤਰ ਕੱਟ ਕੇ ਬਦੋ ਬਦੀ ਆਪਣੀ ਗੱਲ ਸੁਣਾਈ। ਇਹ ਬੇਨਤੀ ਹੈ। ਦੇਖੋ ਇੱਥੇ ਰੱਬ ਸ਼ਬਦੋਂ ਨੇ, ਭਾਈ ਸਾਹਿਬ ਪੜ੍ਹ ਰਹੇ ਸਨ ਭਗਤ ਨਾਮਦੇਵ ਜੀ ਦਾ ਸ਼ਬਦ, ਹੱਲੇ ਯਾਰਾ ਖੁਸ਼ਖਬਰੀ, ਉਹਨਾਂ ਨੇ ਫਾਰਸੀ ਦੇ ਸ਼ਬਦ ਵੀ ਵਰਤੇ, ਪਰ ਜਦੋਂ ਕਿਤੇ ਉਹਨਾਂ ਤੇ ਦਬਾਅ ਪਾ ਕੇ ਕਿਹਾ ਗਿਆ ਕਿ ਤੁਸੀਂ ਖੁਦਾ ਬੋਲੋ, ਰਾਮ ਨਹੀਂ ਬੋਲਣਾ, ਉਦੋਂ ਬਿਲਕੁਲ ਨਹੀਂ ਉਹ ਬੋਲਦੇ। ਮੈਂ ਬੇਨਤੀ ਕਰਾਂ ਇੱਥੇ, ਮਹਾਰਾਜ ਨੇ ਕਿਹਾ ਕਲਮਾ ਪੜ੍ਹ, ਅਸੀਂ ਸਾਰੇ ਕਹਿੰਦੇ ਹਾਂ ਜੀ, ਕਿਸੇ ਨੇ ਕਿਹਾ ਇੱਥੇ ਕਿਹਾ ਵੀ ਤੂੰ ਰਾਮ ਬੋਲ, ਇੱਥੇ ਕਿਹਾ ਵੀ ਤੂੰ ਵਾਹਿਗੁਰੂ ਬੋਲ, ਵਾਹਿਗੁਰੂ ਜੀ ਖੁੱਲ੍ਹੇ ਦਿਲ ਨਾਲ ਸੁਣਿਓ, ਇੱਕੋ ਗੱਲ ਕਿ ਤੂੰ ਕਲਮਾ ਪੜ੍ਹ, ਤੂੰ ਰੱਬ ਦਾ ਨਾਮ ਲੈ। ਉਸ ਬੰਦੇ ਦਾ ਅੰਤਲਾ ਸਮਾਂ ਤੇ ਉਹ ਕਹਿੰਦਾ, ਮਹਾਰਾਜ ਕਿਹੜੇ ਕਲਮੇ ਮੈਂ ਪੜ੍ਹਾਂ, ਕਿਸ ਰੱਬ ਦਾ ਨਾਮ ਲਵਾਂ, ਤੇਰੀ ਢਾਲ ਹੀ ਮੇਰੇ ਵਾਸਤੇ ਕਲਮਾ ਬਣ ਗਈ। ਕਿਉਂਕਿ ਉਹ ਫੋਕੇ ਬੋਲ ਨਹੀਂ ਕਹਿ ਸਕਦਾ, ਮਰਨ ਕਿਨਾਰੇ ਪਿਆ ਬੰਦਾ, ਅੰਤਲੇ ਸਵਾਸ ਦੇ ਸਾਹਮਣੇ ਮੌਤ ਦਿਸਦੀ ਪਈ, ਮੌਤ ਵੇਲੇ ਜਿਹੜਾ ਅਨਪਬੋਲਾ ਹੋਇਆ, ਮੈਂ ਭਾਵੇਂ ਅਸੀਂ ਸਬੈਕਨ ਸੁਣਾ ਕੇ ਅੱਗੇ ਨਿਕਲ ਸਕਦੇ ਸਾਂ, ਮੌਤ ਵੇਲੇ ਉਹਦਾ ਅਨਪਬ ਕਹਿ ਰਿਹਾ ਹੈ ਕਿ ਗੁਰੂ ਨਾਨਕ ਜੋਤ ਦਾ ਜੇ ਕਿਤੇ ਹੱਥ ਵੀ ਅੰਤਲੇ ਸਮੇਂ ਛੂ ਜਾਏ, ਬੰਦਾ ਵੈਰ ਦੀ ਬਿਰਤੀ ਨਾਲ ਆਏ ਤੇ ਗੁਰੂ ਉਸ ਵੈਰ ਨੂੰ ਵੀ ਮਿਟਾ ਕੇ ਉਹਨੂੰ ਮੁਕਤ ਕਰ ਦਿੰਦਾ ਹੈ। ਉੱਥੇ ਮਹਾਰਾਜ ਜੀ ਨੇ ਪੜ੍ਹ ਕੇ, ਤੂੰ ਦੁਜ਼ਖ ਦੀ ਅੱਗ ਵੀ ਸੜੇਗਾ, ਤੂੰ ਚੜ੍ਹ ਕੇ ਆਇਆ, ਤੂੰ ਨਮਕ ਆਰਾਮੀ, ਤੂੰ ਅਕਿਰਤ ਕਰਨੀ, ਬਿਲਕੁਲ ਨਹੀਂ ਕਿਹਾ। ਕਹਿ ਲੱਗੇ ਨਹੀਂ, ਤੂੰ ਕਲਮਾ ਪੜ੍ਹ ਕੇ, ਤੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਿਤਾ ਜੀ ਦੇ ਨਾਲ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੈ। ਬਿਲਕੁਲ ਮੈਂ ਸੰਖੇਪ ਜੱਗੀ ਬਣ, ਕੀਰਤਪੁਰ ਸਾਹਿਬ ਮਹਾਰਾਜ ਦਰਬਾਰ ਵੀ ਜਾਂਦੇ ਆ, ਪਰ ਬੋਲਦੇ ਜ਼ਿਆਦਾ ਕਿਸੇ ਨਾਲ ਨਹੀਂ, ਨਾਮ ਸੰਦਾਂ ਨਾਲ ਜ਼ਿਆਦਾ ਉਹਨਾਂ ਦਾ ਵਰਤਨ ਵਿਆਹ। ਸੰਗਤ ਵਿੱਚ ਬੈਠਣਾ ਅਤੇ ਤਾਂ ਵੀ ਪਿੱਛੇ ਬੈਠਣਾ, ਕੀਰਤਨ ਸੁਣਨਾ, ਬਾਣੀ ਸੁਣਨੀ, ਪਿਤਾ ਗੁਰਦੇਵ ਜੀ ਦੇ ਦਰਸ਼ਨ ਕਰਨੇ। ਅਤੇ ਕੀਰਤਪੁਰ ਸਾਹਿਬ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ ਕਿ ਜਦੋਂ ਦਰਬਾਰ 'ਚ ਹੁੰਦੇ ਸਨ ਨੀਵੀਂ ਪਾ ਕੇ ਹੁੰਦੇ ਸਨ। ਇਹਦਾ ਜ਼ਿਕਰ ਉਹਨਾਂ ਨੇ ਇਤੀ ਜਾਣਕਾਰੀ ਵਿੱਚ ਕੀਤਾ ਕਿਉਂਕਿ ਉਹਨਾਂ ਦੀਆਂ 10 ਕਿਤਾਬਾਂ। ਅਤੇ ਹਾਲਾਂਕਿ ਉਹ ਜੇ ਕਹੋ ਕਿ ਯੂਨੀਵਰਸਿਟੀਆਂ ਦੇ ਇਤਿਹਾਸ ਦੀ ਤਰ੍ਹਾਂ ਖੋਜ ਦੀ ਤਰ੍ਹਾਂ ਕੋਈ ਰੈਫਰੈਂਸ ਦਿੱਤਾ ਜਾਏ, ਉਸ ਪੱਖੋਂ ਨਹੀਂ, ਹਵਾਲਾ ਨਹੀਂ ਦਿੱਤਾ ਜਾ ਸਕਦਾ ਜ਼ਿਆਦਾ। ਉਹਨਾਂ ਦਾ ਜਿੰਨਾ ਇਤਿਹਾਸ ਹੈ ਉਹ ਸਟੇਜੀ, ਉਹਨੂੰ ਅਸੀਂ ਜੋ ਪੜ੍ਹਦੇ ਹਾਂ ਸਟੇਜ ਉੱਤੇ ਸੁਣਾ ਸਕਦੇ। ਉਹਨਾਂ ਨੇ ਹਰ ਗੁਰੂ ਸਾਹਿਬਾਨ ਦਾ ਜੋ ਜੀਵਨ ਲਿਖਿਆ, ਗੁਰਬਾਣੀ ਦੀਆਂ ਤੁਕਾਂ ਲਈਆਂ, ਜਿਵੇਂ ਗੁਰੂ ਨਾਨਕ ਸਾਹਿਬ ਜੀ ਬਲੋ ਚਿਰਾਗ, ਗੁਰੂ ਅੰਗਦ ਦੇਵ ਜੀ ਦੀ ਕੁਦਰਤੀ ਨੂਰ, ਗੁਰੂ ਅਮਰਦਾਸ ਮਹਾਰਾਜ ਜੀ ਦੀ ਪਰਬਤ ਮੇਰਾ, ਗੁਰੂ ਰਾਮਦਾਸ ਜੀ ਦੀ ਪੂਰੀ ਕੋਈ ਕਰਾਮਾਤ, ਗੁਰੂ ਅਰਜੁਨ ਦੇਵ ਲਈ ਪ੍ਰਤਾਕਹਾਰ, ਗੁਰੂ ਹਰਗੋਬਿੰਦ ਸਾਹਿਬ ਲਈ ਗੁਰਪੁਹਾਰੀ, ਗੁਰੂ ਹਰਿ ਸਾਹਿਬ ਲਈ ਨਿਰਭਉ ਨਿਰਵੈਰ, ਗੁਰੂ ਹਰਕ੍ਰਿਸ਼ਨ ਸਾਹਿਬ ਲਈ ਅਸ਼ਟਮ ਬਲਬੀਰਾ, ਗੁਰੂ ਤੇਗ ਬਹਾਦਰ ਸਾਹਿਬ ਲਈ ਇਤੀ ਜਾਣਕਾਰੀ, ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਲਈ ਸ਼ਬਦ ਵਰਤੇ ਨੇ ਪੁਰਖ ਭਗਵਾਨ। ਇਤੀ ਜਾਣਕਾਰੀ ਵਿੱਚੋਂ ਲਿਖਦੇ ਆ ਕਿ ਮਹਾਰਾਜ ਦਰਬਾਰ 'ਚ ਆਉਂਦੇ ਨੇ ਅਤੇ ਨੀਵੀਂ ਪਾ ਕੇ ਨਮਸਕਾਰ ਕਰਕੇ ਬੈਠ ਜਾਂਦੇ ਆ। ਇੱਕ ਦਿਨ ਸਿੱਖਾਂ ਨੇ ਪੁੱਛ ਲਿਆ, ਮਹਾਰਾਜ ਆਪ ਜੀ ਦੇ ਬਾਕੀ ਸਪੁੱਤਰ ਵੀ ਆਉਂਦੇ ਆ, ਪਰ ਜਦੋਂ ਤੇਗ ਬਹਾਦਰ ਜੀ ਆਉਂਦੇ ਨੇ ਸਭ ਤੋਂ ਛੋਟੇ, ਨਾ ਤਾਂ ਜ਼ਿਆਦਾ ਬੋਲਦੇ ਨੇ, ਇਹ ਨੀਵੀਂ ਪਾ ਕੇ ਨਮਸਕਾਰ ਕਰਕੇ ਬੈਠ ਜਾਂਦੇ ਨੇ। ਸਤਿਗੁਰੂ ਕਹਿੰਦੇ ਸੀ ਆਪਾਂ ਪੁੱਛ ਲਾਂਗੇ। ਜਦੋਂ ਪੁੱਛਿਆ ਤੇ ਮਹਾਰਾਜ ਕਹਿੰਦੇ, ਬੇਟਾ ਸਿੱਖ ਸੰਗਤ ਪੁੱਛਦੀ ਹੈ, ਆਪ ਜੀ ਜਦੋਂ ਵੀ ਆਉਂਦੇ ਹੋ ਨੀਵੀਂ ਪਾ ਕੇ ਆਉਂਦੇ ਹੋ, ਇਹ ਪਤਾ ਉਹਨਾਂ ਹਵਾਲਾ ਕਿੱਥੋਂ ਲਿਆ, ਪਰ ਉਹਨਾਂ ਲਿਖਿਆ ਕਹਿੰਦੇ ਨੇ ਮਹਾਰਾਜ ਜੀ ਦੇ ਸਨਮੁਖ ਨੀਵੀਂ ਪਾ ਕੇ ਬੋਲ ਬੋਲੇ, ਸਤਿਗੁਰੂ ਅੱਖ ਕਿਵੇਂ ਚੁੱਕਾਂ, ਜਿਹਨੂੰ ਅੰਦਰ ਦੇ ਗੁਨਾਹਾਂ ਦਾ ਪਤਾ ਹੋਵੇ ਉਹਦੇ ਸਾਹਮਣੇ ਅੱਖ ਨਹੀਂ ਚੁੱਕੀ ਜਾ ਸਕਦੀ। ਮੇਰੀ ਬੇਨਤੀ ਹੈ, ਮੈਂ ਆਪਣੀ ਲੇਖਕ ਚੁੱਕਾਂ ਕਿਵੇਂ, ਮੇਰੇ ਕੋਲ ਇੰਨੀ ਸਮਰੱਥਾ ਹੀ ਨਹੀਂ। ਇਹ ਮਹਾਰਾਜ ਜੀ ਦੀ ਨਿਮਰਤਾ ਸੀ ਜੀ ਅੰਦਰ ਦੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਆਪਣੇ ਪੋਤੇ ਨੂੰ ਦਿੱਤੀ, ਗੁਰੂ ਹਰਿ ਸਾਹਿਬ ਨੂੰ। ਪਰ ਜਦੋਂ ਮਾਤਾ ਨਾਨਕੀ ਜੀ ਨੇ ਕਿਹਾ, ਮਹਾਰਾਜ ਆਪ ਜੀ ਦਾ ਪੁੱਤਰ ਕਿਸੇ ਨਾਲ ਬੋਲਦਾ ਨਹੀਂ, ਮਸੰਦਾਂ ਨਾਲ ਕੋਈ ਇਹਦਾ ਸੰਬੰਧ ਨਹੀਂ, ਮਹਾਰਾਜ ਨੇ 3 ਬਖਸ਼ਾਂ ਦਿੱਤੀਆਂ, ਇੱਕ ਪੋਥੀ ਦਿੱਤੀ, ਇੱਕ ਰੁਮਾਲ ਦਿੱਤਾ ਅਤੇ ਆਪਣੇ ਸ਼ਸਤਰ ਦਿੱਤੇ। ਕਹਿਣ ਲੱਗੇ, ਤੁਸੀਂ ਕੀਰਤਪੁਰ ਨਹੀਂ ਰੁਕਣਾ, ਤੁਸੀਂ ਬਕਾਲੇ ਦੀ ਧਰਤੀ 'ਤੇ ਚਲੇ ਜਾਓ, ਵਕਤ ਆਏਗਾ, ਇੱਕ ਦਿਨ ਤੇਰਾ ਪੁੱਤਰ, ਮਾਤਾ ਨਾਨਕੀ ਜੀ ਨੂੰ ਕਹਿ ਰਹੇ, ਤੇਰਾ ਪੁੱਤਰ ਗੁਰਤਾ ਪਦ 'ਤੇ ਅਸੀਨ ਹੋਵੇਗਾ, ਆ ਮੇਰੇ ਸ਼ਸਤਰ ਆਪਣੇ ਪੋਤੇ ਨੂੰ ਦੇਈ, ਤੇਰੇ ਪੋਤੇ ਵਰਗਾ ਕੋਈ ਇਸ ਸੰਸਾਰ ਵਿੱਚ ਹੋਣਾ। ਆਪ ਜੀ ਨੂੰ ਪਤਾ ਹੋਵੇ, ਇਹੀ ਸ਼ਸਤਰ ਮਾਤਾ ਜੀ ਨੇ ਪੁੱਤਰ ਤੋਂ ਰੱਖੇ, ਪੁੱਤਰ ਤੋਂ ਪੋਤੇ ਨੂੰ ਦਿੱਤੇ, ਇਹੀ ਸ਼ਸਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ ਦਿੱਤੇ, ਜਿਹੜੇ ਦਿੱਲੀ ਲੈ ਕੇ ਆਏ ਸਨ, ਜਿਸ ਵਿੱਚੋਂ ਕੋਈ ਸ਼ਸਤਰ ਗਵਾ ਚੁੱਕੇ। ਮੈਂ ਬੇਨਤੀ ਕਰਾਂਗਾ, ਮਹਾਰਾਜ ਜੀ ਨੇ ਰੁਮਾਲ ਦਿੱਤਾ, ਪੋਥੀ ਦਿੱਤੀ, ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਬਕਾਲਾ ਸਾਹਿਬ। ਪਰ ਮੈਂ ਫਿਰ ਸ਼ਬਦ ਵਰਤਾ, ਉਦੋਂ ਸਿਰਫ ਬਕਾਲਾ ਸੀ, ਬਾਬਾ ਲਫ਼ਜ਼ ਵਰਤਿਆ ਹੀ ਉਦੋਂ ਗਿਆ ਜਦੋਂ 1664 ਮਾਰਚ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਿਹਾ, ਨਹੀਂ, ਮੇਰਾ ਬਾਬਾ ਬਕਾਲੇ ਵਿੱਚ ਹੈ ਜਿਹੜਾ ਗੁਰੂ ਸੰਗਤ ਦੀ ਸੰਭਾਲ ਕਰੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਬਾਬਾ ਬਕਾਲਾ ਸੇਵਾ, ਮਾਤਾ ਗੁਜਰੀ ਜੀ, ਸਨਮਾਨਯੋਗ ਹਜ਼ੂਰ ਦੇ ਮਾਤਾ, ਮਾਤਾ ਨਾਨਕੀ ਜੀ ਘਰ 'ਚ ਰੁਕੇ ਆ, ਇਹ 'ਚ ਕੋਈ ਦੋ ਰਾਵਾਂ ਨਹੀਂ, ਸਤਿਗੁਰੂ ਭੋਰਾ ਸਾਹਿਬ ਵਿੱਚ ਬੈਠਦੇ ਗਏ। ਬਾਹਰ ਨਿਕਲਦੇ ਸਨ ਮਹਾਰਾਜ, ਜਿਵੇਂ ਸ਼ਾਮ ਨੂੰ ਸੈਰ ਕਰਨ ਵਾਸਤੇ ਜਾਣਾ, ਜਾਂ ਘੋੜੀ 'ਤੇ ਚੜ੍ਹ ਕੇ ਵੀ ਜਾਂਦੇ ਸਨ ਬਾਹਰ, ਪਰ ਜ਼ਿਆਦਾ ਸਮਾਂ ਜਿਹੜਾ ਸਤਿਗੁਰੂ ਭੋਰੇ ਸਾਹਿਬ 'ਚ ਰਹੇ। ਆ ਗੁਰਮੁਖ, ਤੁਹਾਨੂੰ ਪਤਾ, ਗੁਰੂ ਤੇਗ ਬਹਾਦਰ ਸਾਹਿਬ ਦੇ ਜਿੰਨੇ ਸਥਾਨ ਨੇ ਉੱਥੇ ਤਕਰੀਬਨ ਤੁਹਾਨੂੰ ਨਾਲ ਭੋਰਾ ਜ਼ਰੂਰ ਮਿਲੇ। ਈਵਨ ਕਿ ਗੁਰੂ ਆਨੰਦਪੁਰ ਸਾਹਿਬ ਸੀਸਗੰਜ ਦੇ ਨਾਲ ਜਿੱਥੇ ਮਹਾਰਾਜ ਜੀ ਰਹੇ ਸੀ, ਕਿਉਂਕਿ ਆਨੰਦਗੜ੍ਹ ਤਾਂ ਬਾਅਦ ਵਿੱਚ ਬਣਿਆ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਣਾਇਆ, ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੀ ਆਪਣੀ ਰਹੇ ਸੀ ਉਹ ਅਸਲ 'ਚ ਭੋਰਾ ਸਾਹਿਬ, ਉਹਦਾ ਨਾਮ ਹੀ ਗੁਰਦੁਆਰਾ ਭੋਰਾ ਸਾਹਿਬ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਉਸ ਭੋਰੇ ਵਿੱਚ ਨਿਰੰਤਰ ਉਹਨਾਂ ਨੇ ਇਬਾਦਤ ਕੀਤੀ, ਪਰਮਾਤਮਾ ਦੀ ਬੰਦਗੀ ਕੀਤੀ। ਇੱਥੇ ਗਿਆਨੀ ਗਿਆਨ ਸਿੰਘ ਗੱਲ ਕਹਿੰਦੇ ਆ ਕਿ ਇੰਨੇ ਕੁ ਵਿਰਹ ਵਿੱਚ ਇੱਕ ਵਾਰ ਆ ਗਏ ਕਿ ਕਈ ਦਿਨ ਗੁਰੂ ਤੇਗ ਬਹਾਦਰ ਸਾਹਿਬ ਦੇ ਨੇਤਰਾਂ ਦਾ ਮੀਰ ਨਹੀਂ ਸੁੱਕਿਆ। ਤਵਾਰੀ ਗੁਰੂ ਖਾਲਸਾ ਚ ਹੈ ਕਿ ਅੱਖਾਂ ਦੇ ਪਾਣੀ ਨਾਲ ਮਹਾਰਾਜ ਜੀ ਦੀਆਂ ਅੱਖਾਂ ਦੀਆਂ ਜਿਹੜੀਆਂ ਇਹ ਕੋਨਾ ਸਨ, ਆ ਨੁਕਰਾਂ ਸਨ ਜਿਹੜੀਆਂ, ਇਹ ਸ਼ਵੇਤ ਰੰਗ ਦਾ ਮਾਲ ਸੁੱਕ ਗਿਆ ਸੀ। ਧੰਨ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਨਿਰੰਤਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਵਿੱਚ ਰਹੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੀ ਗੱਦੀ ਆਪਣੇ ਪੋਤੇ ਨੂੰ ਦਿੱਤੀ, ਗੁਰੂ ਹਰ ਰਾਏ ਸਾਹਿਬ ਜੀ ਨੂੰ। ਗੁਰੂ ਹਰ ਰਾਏ ਸਾਹਿਬ ਜੀ ਨੇ ਗੁਰਗੱਦੀ ਆਪਣੇ ਪੁੱਤਰ ਨੂੰ ਦਿੱਤੀ, ਛੋਟੇ ਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਕਿਉਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਉਹਨਾਂ ਦਾ ਆਗਮਨ ਕੀਰਤਪੁਰ ਸਾਹਿਬ ਦੀ ਧਰਤੀ ਤੇ ਸੰਨ 1656 ਨੂੰ ਹੋਇਆ। 1661 ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਗੁਰਤਾ ਗੱਦੀ ਤੇ ਵਿਰਾਜਮਾਨ ਹੁੰਦੇ ਆ ਤੇ ਸੰਨ 1664 ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਦੀ ਧਰਤੀ ਤੇ ਪ੍ਰਾਪੁਰ ਪਿਆਨਾ ਵੀ ਕਰ ਜਾਂਦੇ। ਮੈਂ ਚਲੋ ਜੋਤੀ ਜੋਤ ਸਮਾਉਣਾ ਸ਼ਬਦ ਸੀ ਵਰਤ ਲਈ ਤੇ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਪਿਆਨਾ ਕਰਦੇ ਆ ਉਸ ਵਕਤ ਮਾਤਾ ਜੀ ਤੇ ਸਿੱਖ ਪ੍ਰੇਮ ਸਹਿਤ ਬੇਨਤੀ ਕਰਦੇ ਆ, ਮਹਾਰਾਜ ਆਹ ਜਿਹੜੀ ਸੰਗਤ ਕਹਿ ਬਾਕੀ ਗੁਰੂ ਸਾਹਿਬਾਨ ਤਾਂ ਆਪ ਜੀ ਤੋਂ 7 ਪਾਤਸ਼ਾਹੀਆਂ ਪਹਿਲਾਂ ਜਾਣ ਤੋਂ ਪਹਿਲਾਂ ਆਪਣੀ ਹਯਾਤੀ ਚ ਮੱਥਾ ਟੇਕ ਕੇ ਗਈ। ਸਹਿਬਿਕਾ ਦਿਤੋਸ ਜੀਵਦੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਠੀਵਦੈ ਥਾਪਿਆ ਲਹਿਣਾ ਜੀਵਦੈ। ਮਹਾਰਾਜ ਕਹਿੰਦੇ ਉਹ ਸੰਗਤ ਕਹਿੰਦੀ ਹੈ ਆਪਣੀ ਹਯਾਤੀ ਵਿੱਚ ਉਹ ਦੱਸ ਕੇ ਗਏ, ਨਮਸਕਾਰ ਕਰਕੇ ਗਏ, ਤੁਹਾਡੇ ਤੋਂ ਬਾਅਦ ਕੌਣ? ਕਹਿੰਦੇ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜਿਹੜੀ ਸਮੱਗਰੀ ਹੁੰਦੀ ਸੀ, ਦੇਖੋ ਇਹਨੂੰ ਕਰਮ ਕਾਂਡ ਚ ਨਾਲ ਜਾਓ, ਇਹ ਹੈ ਜੀ। ਹੁਣ ਅਸੀਂ ਗੁਰਦੁਆਰਾ ਸਾਹਿਬ ਰੁਮਾਲੇ ਭੇਟ ਕਰਨੇ ਆਉਂਦੇ ਹੋ ਆਪ ਜੀ ਨੂੰ, ਹੁਣ ਕੱਲ੍ਹ ਨੂੰ ਭਾਵੇਂ ਇਸ ਗੁਰਦੁਆਰੇ 'ਚ ਹਜ਼ਾਰਾਂ ਰੁਮਾਲੇ ਹੋਣ ਪਰ ਤੁਸੀਂ ਰੁਮਾਲਾ ਸਾਹਿਬ ਲੈ ਕੇ ਆਉਂਦੇ ਹੋ, ਇਹ ਇੱਕ ਸਤਿਕਾਰ ਹੈ। ਉਸ ਵਕਤ ਸੀ ਜੀ ਨਾਰੀਅਲ 5 ਪੈਸੇ ਦਾ ਜ਼ਿਕਰ ਕਹੇ, ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਉੱਠ ਨਹੀਂ ਸਕੇ, ਉਹਨਾਂ ਨੇ ਪਲਕ ਦੇ ਉੱਤੇ ਹੀ ਉਹ ਜਿਹੜੀ ਸਮੱਗਰੀ ਥਾਲੀ ਲਿਆਂਦੀ ਤੇ 3 ਵਾਰੀ ਹੱਥ ਨਾਲ ਪਰਿਕਰਮਾ ਕੀਤੀ ਸੀ। 3 ਵਾਰ ਹੱਥ ਨਾਲ ਪਰਿਕਰਮਾ ਕੀਤੀ ਤੇ ਬੜੀ ਧੀਮੀ ਆਵਾਜ਼ 'ਚ ਇਹ ਸ਼ਬਦ ਕਹੇ, ਬਾਬਾ ਬਸ ਇਹ ਗਰਾਮ ਬਕਾਲੇ। ਇਹਦਾ ਮਤਲਬ ਹੋ ਗਿਆ ਸਾਡੇ ਬਾਬਾ ਜੀ। ਮੈਂ ਕਿਤੇ ਇਹ ਬੇਨਤੀ ਕੀਤੀ ਸੀ ਇਸ ਬਾਬੇ ਦਾ ਸ਼ਬਦ ਦਾ ਜਿਹੜਾ ਸੰਬੰਧ ਹੈ, ਭਾਵੇਂ ਬਾਬਾ ਸ਼ਬਦ ਫਾਰਸੀ ਦਾ ਹੈ, ਬਾਬਾ ਸ਼ਬਦ ਜ਼ਿੰਦਗੀ ਦਾ ਤੇ ਹੈ, ਤੇ ਸਤਿਗੁਰੂ ਜੀ ਨੇ ਆਪਣਾ ਭਗਤ ਕਬੀਰ ਸਾਹਿਬ ਨੇ ਬਾਬਾ ਸ਼ਬਦ ਦੀ ਪਹਿਲਾਂ ਵਰਤੋਂ ਕੀਤੀ। ਉਂਝ ਵੈਸੇ ਅਸੀਂ ਭਗਤਾਂ ਵਿੱਚ ਚਲੋ ਮੇਰੀ ਜ਼ਬਾਨ ਤੋਂ ਹੀ ਨਿਕਲ ਜਾਂਦਾ ਹੈ ਬਾਬਾ ਕਬੀਰ ਜੀ, ਜ਼ਿਆਦਾ ਸ਼ਬਦ ਅਸੀਂ ਜਿਹੜਾ ਬਾਬਾ ਫਰੀਦ ਹੀ ਵਰਤਦੇ ਹਾਂ, ਪਰ ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਫਰੀਦ ਜੀ ਦੇ ਨਾਮ ਨਾਲ ਵੀ ਬਾਬਾ ਸ਼ਬਦ ਨਹੀਂ ਆਇਆ, 6 ਸ਼ਬਦ ਆਇਆ। ਤੁਸੀਂ 3 ਥਾਵਾਂ ਤੇ ਸਰਵੇਖ ਪੜ੍ਹਦੇ ਹੋ, ਰਾਗ ਆਸਾ, ਰਾਗ ਸੁਖੀ ਤੇ ਸ਼ਲੋਕ, ਉੱਥੇ ਇੱਕੋ ਸਰਲੇਖ ਮਿਲੇਗਾ, ਆਸਾ ਬਾਣੀ ਸ਼ੇਖ ਫਰੀਦ ਯੋਗੀ। ਪਰ ਬਾਬਾ ਸ਼ਬਦ ਇਹਦਾ ਅਰਥ ਬਜ਼ੁਰਗ, ਬਾਬਾ ਦਾ ਅਰਥ ਵੱਡਾ। ਪਰ ਕਮਾਲ ਦੀ ਗੱਲ, ਗੁਰਸਿੱਖੀ ਨੇ, ਮੈਂ ਕੱਲ੍ਹ ਵੀ ਕਿਹਾ, ਸ਼ਬਦਾਂ ਨੂੰ ਜਿਹੜਾ ਧਾਰਤ ਨਵੀਂ ਦੇ ਦਿੱਤੀ। ਆਮ ਤੌਰ ਤੇ ਬਾਬਾ ਸ਼ਬਦ ਦਾ ਅਰਥ ਬਜ਼ੁਰਗ, ਵੱਡਾ, ਜਿਹਦਾ ਦਾੜਾ ਚਿੱਟਾ, ਜਾਂ ਅਸੀਂ ਦਾਦੇ ਨੂੰ ਬਾਬਾ ਕਹਿੰਦੇ ਹਾਂ। ਗੁਰਬਾਣੀ ਨੇ ਇਸ ਸਰੀਰ ਦੀ ਢਲਦੀ ਉਮਰ ਦੀ ਮਨੌਤ ਨੂੰ ਤੋੜ ਕੇ ਸੁਰਤ ਦੇ ਖੇੜੇ ਨੂੰ ਨਾਮ ਦਿੱਤਾ ਬਾਬਾ। ਫਿਰ ਬੇਨਤੀ ਸੁਣੋ, ਹੁਣ ਕਦੀ ਵੀ ਅਸੀਂ ਸਾਹਿਬਜ਼ਾਦਿਆਂ ਨੂੰ ਬੱਚੇ ਨਹੀਂ ਕਹਿੰਦੇ, ਉਂਝ ਚਲੋ ਬੋਲਦੇ ਹਾਂ, ਕਹਿ ਦਿਆ ਗੁਰੂ ਗੋਬਿੰਦ ਸਿੰਘ ਜੀ ਦੇ ਨੰਨੇ ਬੱਚੇ, ਪਰ ਅਸੀਂ ਅਗਲੇ ਨਾਲ ਸ਼ਬਦ ਵਰਤਾਂਗੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਬਾਬਾ ਦਾ ਅਰਥ ਵੱਡਾ, ਬਾਬਾ ਦਾ ਅਰਥ ਬਜ਼ੁਰਗ। ਫਾਰਸੀ ਵਿੱਚ ਜਦੋਂ ਸ਼ਬਦ ਵਰਤਿਆ ਗਿਆ, ਅਰਬ ਵਾਲਿਆਂ ਨੇ ਵਰਤਿਆ, ਉਹਨਾਂ ਨੇ ਬਾਬਾ ਬਜ਼ੁਰਗ ਨੂੰ ਹੀ ਕਿਹਾ, ਪਰ ਗੁਰਮਤ ਨੇ ਉਮਰ ਭਾਵੇਂ ਛੋਟੀ ਹੋਵੇ ਸੁਰਤ ਕਰਕੇ ਨਿਰਦੈਤਾ ਤੇ ਨਿਰਦੈਤਾ ਨੂੰ ਜਿਹੜਾ ਸ਼ਬਦ ਦਿੱਤਾ ਉਹ ਬਾਬਾ ਹੀ ਦਿੱਤਾ। ਉੱਥੇ ਮਹਾਰਾਜ ਜੀ ਨੇ ਜਿਹੜਾ ਬਾਬਾ ਸ਼ਬਦ ਵਰਤਿਆ ਇਹ ਬਜ਼ੁਰਗੀ ਦੀ ਥਾਂ ਤੇ ਰਿਸ਼ਤੇ ਲਈ ਵਰਤਿਆ। ਫਿਰ ਬੇਨਤੀ ਹੈ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰਿਸ਼ਤੇਦਾਰੀ ਦੇ ਵਿੱਚ ਬਾਬਾ ਲੱਗਦੇ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਬਾਬਾ ਜੀ ਨੇ ਬਾਬਾ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਜੀ ਦੇ ਬੇਟੇ ਗੁਰੂ ਹਰ ਰਾਏ ਸਾਹਿਬ ਨੇ ਨਾ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਬਾਬਾ ਜਿਹੜੇ ਨੇ ਅਸਲ 'ਚ ਗੁਰਦਿੱਤਾ ਜੀ ਨੇ, ਤੇ ਬਾਬਾ ਗੁਰਦਿੱਤਾ ਵੱਡੇ ਨੇ, ਗੁਰੂ ਤੇਗ ਬਹਾਦਰ ਸਭ ਤੋਂ ਛੋਟੇ ਨੇ। ਇੱਥੇ ਬਾਬਾ ਲਫ਼ਜ਼ ਬਜ਼ੁਰਗੀ ਦੀ ਥਾਂ ਤੇ ਖੂਨ ਦੇ ਰਿਸ਼ਤੇ ਦੀ ਵਿਆਖਿਆ ਕਰਦਾ, ਮਤਲਬ ਬਾਬਾ ਬਸੈ ਗਰਾਮ ਬਕਾਲੇ, मेरे बजुर्ग मेरे दादा जी रेंदे आ बकाली की धरती ते एनी गुरु जोत दा कौतक है। देखो इथे उम्र भी देखी, पीढ़ी दर पीढ़ी नहीं देखी। गुरु हरगोबिंद साहब पुत्र नू पोथी शस्त्र ते रुमाल देंदे पए आ ते पोते नू गद्दी पर देंदे। दादा पोते भी जोत चुका रहे हैं गुरु हरगोबिंद साहब च, हुण पोता रिश्ते करके फिर दोबारा अपने दादे दे भी जोत पे टकांदा है। इस गल नू नहीं तोड़ दिता कि ठीक है चली पीढ़ी सोढ़ियां रूप दिखावण बारो बारी, पर इहदे अर्थ इह ना करना कि दादे तो प्यो कोल, प्यो तो अगे पोते कोल, पड़पोते कोल नहीं, दादे तो गद्दी पोते कोल आई, पोते तो बाद फिर गद्दी बाबे दे कोल चली गई। गुरु हरगोबिंद साहब मैं अर्ज की, गुरु तेग बहादुर साहब 1621 का जन्म, ते गुरु हरकृष्ण साहब का 1656 का जन्म। सतगुरु गुरु हरकृष्ण साहब जी ने कहा साडे बाबा जी बकाले ने, ये 30 मार्च नूं क्या महाराज जी ने जी 30 मार्च 1664 नूं हजूर ने ये शब्द वरते। पर समगरी पहुंचदे आ उस वक्त नहीं जे समगरी पहुंची, महीने लगे उत्थे पहुंचण वास्ते, पर गुरु जोत जान लई महीने नहीं लगे। मैं बेनती करा रस्म अदा करन दे वक्त लगा है, पर गुरु जोत तां उदो ही चली गई जदों गुरु हरकृष्ण साहिब ने ये शब्द कह दिते बाबा बसे ग्राम बकाली की। ते होर बेनती कर देना, देखो एक बार क्या सी कि गुरु साहिब गुरता गद्दी देन तो बाद उस वक्त नहीं प्याना कीता बाकी गुरु साहिबां। गुरु नानक साहब कितना समय बाद च रहे जी, गुरु अंगद देव जी रहे, गुरु अर्जुन देव गद्दी दे के आप जाते हैं उत्थे लाहौर। ते ये जरा शब्द किसी का नाम नहीं, भी ये शब्द कह देना भी जो जोत दे दी उस तो बाद फिर सिखा ने गुरु नानक नू सिख की तरह अपनी तरह जानिया, ते गुरु अंगद देव नू मत्था टेक गया। मैं एक दिन कहा सी कोई मुल्क की प्रेजीडेंट की चोर नहीं, ये जेड़ा अज हार गया तो उन्हें क्या चल तू कारोबार तेरा हुक्म नहीं चलना। और गुरमुखो एक दीवा लखवत करके बलदा है, बलदा होया दीवा बुझण तो पहला अपने वर्गा होर दीवा अपने चो बल जांदा है। याद रखियो दे बलदे हुए दीवे का ओही कीमत है जिहड़ी बराबर का दीवा बलदा पिया। इसे करके गुरु के रागी रबाबियां ने कहा जोत समाणी जोत माहे आप सेती मिक्यों। ये शब्द बड़ा पुराना है मिकना, ये पेंडू शब्द है बार का शब्द है। मिकना की है जी एक शब्द करते हैं पुगना, मीठी खेड़ दे सन मीठी शब्द बजुर्गों को पता होना मीठी बार सड़े कहते सन। वो 3 दिन 4 दिन हाथ पड़ते सन हाँ जी, तो वो जिस तरह वो साथी मिकते सन ज सीधी शब्द वरता मीठी ना वरता। जो पिंड कबड्डी खेलते सन उदो दो साथी गलवकड़ी पा के आते सन, जो कैप्टन होंगे सन पेंडू जी सी अपने अपने साथी मिकते सन। जो आते सन उन्हों की उम्र बराबर होनी बराबर उन्हों का कद काज होना, वो साथी मिकने मिकने का अर्थ चुनना, तो मिकिया हमेशा बराबर का जाता से। इतने की खेड़ वापर गई जी, सत्ता बलवान कहने वेखो दुनिया के लोगो उल्टी गंग बहायोन दुनियाई आख ते क्यों। सारी दुनिया उच्ची उच्ची कहती है बाबे नानक ने तो उल्टी गंगा बहा दी, पुठे कम कर दिता उल्टी गंगा। क्यों जी अपने बराबर बिठा दिता अपने तो 35 साल छोटा 1469 से 1504 गुरु अंगद साहब का आगमन 1504 का है। गुरु नानक साहब 1469 35 साल ही बने ना जी आप महीने चलती 35 साल दिन क्या आप दोनों इको जय खान। क्यों? क्योंकि एक बलते हुए दीवे ने अपनी जोत ओदे विच समा दिती। जोत समाणी जोत माए आप सेती वे क्यों सिखा पुत्रा भोग है सब उम्मत देखो जे क्यों जब सुधोष तां लहना ते क्यों देखिया ते बार बार कहना जी। मैं बेनती करा हुण बिल्कुल इस चर्चा च पै जाणा। एक बार कहा सी कि विद्वान पुरश सब सत्कार योग ने जी, तो शब्द के अर्थ अभी भी सी बजुर्गों में गल कर रहे सब बैठे शब्दों के अर्थों का कोई दावा हो रहा है जी, तो जिथे दावा उत्थे अग है। ਦਾਅਵੇ ਵਾਲੀ ਥਾਂ ਤੇ ਠੰਡ ਨਹੀਂ ਹੁੰਦੀ। ਦਾਅਵਾ ਹੋਣੇ ਦਾ ਪ੍ਰਤੀਕ ਹੈ। ਕਬੀਰ ਦਾਅਵੇ ਦਾਜਨ ਹੋਤ ਹੈ, ਨਿਰਦਾਵੇ ਰਹੇ ਨਿਸੰਗ। ਦਾਅਵਾ ਸੱਚੀ ਮੁੱਚੀ ਸਾੜਾ ਪੈਦਾ ਕਰਦਾ, ਨਿਰਦਾਵਾ ਠੰਡ ਵਰਤਾਉਂਦਾ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ, ਤੁਸੀਂ ਉਮਰ ਦਾ ਤਕਾਜ਼ਾ ਲਾਓ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਉਮਰ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਉਮਰ। ਆਏ ਤਾਂ ਇੱਕ ਵਿਲੱਖਣਤਾ ਗਏ, ਗੁਰੂ ਤੇਗ ਬਹਾਦਰ ਕਦੀ ਗੱਦੀ ਲਾ ਕੇ ਨਹੀਂ ਬੈਠੇ ਉਸ ਤੋਂ ਪਹਿਲਾਂ ਕਿ ਮੇਰਾ ਤਾਂ ਪੋਤਾ ਜੀ ਕੱਲ ਜੰਮਿਆ ਜੀ, ਅਜੇ ਇਹ ਤਾਂ ਬੱਚਾ ਜੀ ਸਾਡਾ, ਇਹਨੂੰ ਕਿਤੇ ਬਾਅਦ। ਸੱਚਮੁੱਚ ਉਹ ਜੇ ਭੋਰੇ ਚ ਵੀ ਬੈਠੇ ਨੇ ਤੇ ਆਪਣੇ ਪੋਤੇ ਨੂੰ ਗੁਰੂ ਜਾਣ ਕੇ ਨਮਸਕਾਰ ਕਰਦੇ ਆ, ਇਹ ਗੱਲ ਸਮਝਣ ਵਾਲੀ। ਉਹਨਾਂ ਨੇ ਦਾਅਵਾ ਕੀਤਾ ਜੀ ਬਿਲਕੁਲ ਨਹੀਂ। ਉਹਨਾਂ ਕਿਹਾ ਜੀ ਗੁਰੂ ਘਰ ਦੀ ਜਿਸ ਤੇ ਨਾਲੇ ਇੱਕ ਹੋਰ ਬੇਨਤੀ, ਅਸੀਂ ਸਾਰੇ ਕਹਿੰਦੇ ਹਾਂ ਕਿ ਗੁਰਗੱਦੀ ਉਹਨਾਂ ਨੂੰ ਮਿਲਦੀ ਜਿਹਨਾਂ ਸੇਵਾ ਕੀਤੀਆਂ ਜੀ, ਜਿਹਨਾਂ ਹੁਕਮ ਮੰਨਿਆ। ਨਹੀਂ ਨਹੀਂ, ਮੈਨੂੰ ਇੱਕ ਪ੍ਰਤੀਤ ਹੁੰਦਾ ਹੈ ਹੁਕਮ ਤੇ ਸੇਵਾ ਕਰਦੀ ਉਹਨੇ ਜਿਹਨਾਂ ਦੇ ਮਸਤਕ ਦੀ ਗੱਦੀ ਲਈ ਹੁੰਦੀ। ਥੋੜ੍ਹਾ ਸਮਝੀ, ਦਾਤ ਜੋਤ ਖਸਮ ਹੈ ਵਡਿਆਈ, ਇਹ ਖਸਮ ਦੀ ਵਡਿਆਈ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਿੱਥੇ ਗਾਗਰ ਧੋਈ ਸੀ ਜੀ? ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਟੋਰੇ ਕੱਟੇ? ਗੁਰੂ ਹਰਕ੍ਰਿਸ਼ਨ ਸਾਹਿਬ 2.5 ਸਾਲ ਦੀ ਉਮਰ 'ਚ ਇਤਿਹਾਸ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲੱਗ ਪਿਆ ਸੀ। 2.5 ਸਾਲ ਦੀ ਆਰਗਲਾ 'ਚ ਮਹਾਰਾਜ ਬਾਣੀ ਪੜ੍ਹਦੇ ਆ, ਪਰ ਸ਼ਬਦ ਕਹਿ ਦਿੱਤਾ ਕਿ ਮੇਰਾ ਬਾਬਾ ਬਕਾਲੇ ਹੈ, ਜੋਤ ਉਸੇ ਵਕਤ ਚੱਲੀ, ਕਿਉਂਕਿ ਜੋਤ ਦੇ ਰਸਤੇ ਵਿੱਚ ਕੋਈ ਰੁਕਾਵਟ ਹੀ ਹੋਈ। ਇੱਕ ਹੋਰ ਬੇਨਤੀ ਕਰਦਾ ਜਾਵਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ 10ਾਂ ਪਾਤਸ਼ਾਹਾਂ ਦੀ, ਇਉਂ ਕਹਿ ਲਓ ਸਾਰੀਆਂ ਰੂਹਾਨੀ ਜਿਹੜੀਆਂ ਜੋਤਾਂ ਨੇ, ਉਹ ਇੱਕੋ ਸ਼ਬਦ ਦਾ ਰੂਪ ਧਾਰਨ ਕਰੀ ਬੈਠੀਆਂ ਨੇ। ਇਹ ਵੀ ਜੋਤ ਕੱਲੀ ਗੁਰੂ ਗ੍ਰੰਥ ਸਾਹਿਬ ਚ ਨਹੀਂ ਰਹਿੰਦੀ। ਫਿਰ ਬੇਨਤੀ ਹੈ, ਅਸੀਂ ਕਰ 10ਾਂ ਪਾਤਸ਼ਾਹਾਂ ਦੀ ਜੋਤ ਗੁਰੂ ਗ੍ਰੰਥ ਸਾਹਿਬ? ਨਹੀਂ ਨਹੀਂ, ਕੱਲੀ ਗੁਰੂ ਗ੍ਰੰਥ ਸਾਹਿਬ ਜੋਤ ਨਹੀਂ ਬਹਿੰਦੀ। ਜਦੋਂ ਸ਼ਬਦ ਦੀ ਸਪਸ਼ਟਤਾ ਕਿਸੇ ਦੇ ਅੰਦਰ ਨੂੰ ਗੁਰੂ ਦੇ ਦਿੰਦਾ, ਸੱਚ ਇਵੇਂ ਗੁਰੂ ਗ੍ਰੰਥ ਸਾਹਿਬ ਦੀ ਜੋਤ ਉਹ ਸਿੱਖ ਦੇ ਵਿੱਚ ਵੀ ਵਰਤਣ ਲੱਗ ਪਈ। ਉਹ ਪ੍ਰਕਾਸ਼, ਉਹ ਚਾਨਣ ਉਸ ਵਿੱਚ ਵੀ ਵਰਤਦਾ। ਉੱਥੇ ਮਹਾਰਾਜ ਆਰਾਮ ਰੁਟੀਨ ਜ਼ਿੰਦਗੀ ਜੀ ਰਹੇ ਹਨ। ਸਾਰੇ ਭਾਈ ਭਾਈ ਜੀ 22 ਗਏ ਜੀ। ਉਂਝ ਵੈਸੇ ਜੇ ਦੇਖਿਆ ਜਾਏ ਗੁਰਗੱਦੀ ਦੇ ਦਾਅਵੇਦਾਰ 3 ਹੀ ਘਰ ਬਣਦੇ ਪਏ, ਬਾਬਾ ਪ੍ਰਿਥੀ ਚੰਦ, ਰਾਮ ਰਾਏ ਜੀ, ਜਾਂ ਗੁਰੂ ਤੇਗ ਬਹਾਦਰ ਸਾਹਿਬ। ਕਿਉਂਕਿ ਉਹ ਸ਼ਬਦ ਕਹਿ ਗਿਆ ਮਹਾਰਾਜ, ਭਾਈ ਸਾਹਿਬ ਨੇ ਲਿਖਿਆ, ਜਾਨ ਨਾ ਦੇਸਾਂ ਸੋਢੀਆਂ, ਹੋਸ ਅਜਾਲਣਾ ਜਰਿਆ ਚਾਹੀਏ। ਹੁਣ ਅੱਜ ਤੇ 22 ਬੈਠੇ ਆ ਜੀ। ਸੀਤਲ ਸਾਹਿਬ ਤਾਂ ਸ਼ਬਦ ਕਹਿੰਦੇ ਸਨ, ਅੱਜ ਤੱਕ 22 ਦੀ ਸੂਚੀ ਨਹੀਂ ਕਿਤੇ ਲੱਭੀ। ਤਾਂ ਜੇ ਕਿਸੇ ਕੋਲ ਹੋਏ ਪਲੀਜ਼ ਮੈਨੂੰ ਜ਼ਰੂਰ ਦਿਓ, ਮੈਂ ਦਾਅਵਾ ਨਹੀਂ ਕਰਦਾ। 22 ਮੰਜੀਆਂ ਦੀ ਸੂਚੀ ਤਾਂ ਹੈ ਗੋਇੰਦਵਾਲ ਸਾਹਿਬ ਦੀ। ਇਹ 22 ਕਿਹੜੇ ਸੀ? ਇਹਨਾਂ ਦਾ ਕਿਤੇ ਨਾਮ ਨਹੀਂ, ਪੂਰੀ ਡਿਟੇਲ ਨਹੀਂ ਮਿਲਦੀ, ਪਰ ਕਿਹਾ ਜਾਂਦਾ 22 ਮੰਜੀਦਾਰ ਦਾਅਵੇਦਾਰ ਬਣ ਗਏ। ਇਹਨਾਂ ਵਿੱਚੋਂ ਜਿਹੜਾ ਮੁੱਖ ਸੀ ਉਹ ਬਾਬਾ ਧੀਰਮੱਲ ਸੀ, ਕਿਉਂਕਿ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪੋਤਾ ਹੈ ਤੇ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਹੈ। ਉਹਨੇ ਦਾਅਵਾ ਕੀਤਾ ਕਿ ਗੱਦੀ ਦਾ ਮਾਲਕ ਮੈਂ, ਤੇ ਇੱਕ ਉਹਦੇ ਕੋਲ ਹੋਰ ਜਿਹੜਾ ਪਲੱਸ ਪੁਆਇੰਟ ਲੋਕੀ ਉਹਦੇ ਵੱਲ ਝੁਕਦੇ ਸਨ, ਉਹਦੇ ਕੋਲ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ ਜਿਹੜਾ ਮਹਾਰਾਜ ਜੀ ਨੇ ਭਾਈ ਗੁਰਦਾਸ ਸਾਹਿਬ ਤੋਂ ਲਿਖਾਇਆ। ਉਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਬਰਾਬਰ ਗੱਦੀ ਲਾਉਣ ਲੱਗ ਪਿਆ ਸੀ ਜੀ ਪੋਤਾ, ਬਾਬਾ ਧੀਰਮੱਲ। ਹੁਣ ਉਹਦੇ ਕੋਲ ਇਹ ਵੀ ਮੇਰੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ। ਉੱਥੇ ਫਿਰ ਕੇ ਬੈਠ ਗਏ ਭਾਈ ਮੱਖਣ ਸ਼ਾਹ, ਪਹਿਲਾਂ ਦਿੱਲੀ ਆਏ। ਮੈਂ ਸੰਖੇਪ ਦੀ ਬੇਨਤੀ ਕਰਾਂ, ਪਤਾ ਲੱਗਾ ਗੁਰੂ ਹਰਕ੍ਰਿਸ਼ਨ ਸਾਹਿਬ ਪਿਆਨਾ ਕਰ ਗਏ ਤੇ ਉਹ ਇਸ਼ਾਰਾ ਬਕਾਲੇ ਦੀ ਧਰਤੀ ਤੇ ਕਰ ਗਿਆ। ਭਾਈ ਮੱਖਣ ਸ਼ਾਹ ਬਾਬਾ ਬਕਾਲਾ ਸਾਹਿਬ ਪਹੁੰਚਦੇ ਆ, ਉੱਥੇ ਸਾਰੇ ਦਾਅਵੇਦਾਰ ਤਰਲੇ ਮਿੰਤਾਂ ਆਪਣੀ ਗੁਰੂ ਦੀ ਜਿਹੜਾ ਉਹਦਾ ਗੱਦੀ ਦਾਲ ਦੀਆਂ ਸਿਫਤਾਂ ਕਰਦੇ ਆ। ਇਤਿਹਾਸ ਕਹਿੰਦਾ 2-2, 5-5 ਮੋਹਰਾਂ, ਭਾਈ ਕਈ 2-2 ਲਿਖਦੇ ਆ, ਕਿਤੇ ਕਈ 5 ਲਿਖਦੇ ਆ। ਅਸੀਂ ਜੋ ਦਸਵੰਧ ਦੀ ਮਾਇਆ ਲੈ ਕੇ ਆਇਆ, ਚਲੋ ਅਸੀਂ ਕਹਿ ਦਿੰਦੇ ਸੁਖਣਾ, ਉਹ ਦਸਵੰਧ ਕਰਦਾ ਹੈ। ਤੇ ਉਹਦਾ ਜਹਾਜ਼ ਸੂਰਤ ਨੇੜੇ ਡੁੱਬਾ ਸੀ ਜੀ, ਸੂਰਤ ਨੇੜੇ ਫਸਿਆ ਸੀ ਗੁਜਰਾਤ ਵਿੱਚ। ਤੇ ਅੱਜ ਵੀ ਜਦੋਂ ਤੁਸੀਂ ਸੂਰਤ ਵੱਲ ਜਾਂਦੇ ਹੋ ਤੇ ਕਈ ਪਿੰਡ ਲਬਾਣਿਆ ਗਿਆ, ਉੱਥੇ ਜਦੋਂ ਗੁਜਰਾਤ ਦੇ ਪਿੰਡਾਂ ਦੇ ਕੋਈ ਲਬਾਣੇ ਕਾਫੀ ਉੱਥੇ ਬੈਠੇ ਗਏ ਸਾਡੇ ਪੰਜਾਬ 'ਚ। ਉੱਥੋਂ ਭਾਈ ਮੱਖਣ ਸ਼ਾਹ ਉਹਨੇ ਬੇਨਤੀ ਕੀਤੀ, ਇਹ ਸਾਰਿਆਂ ਨੂੰ ਦੇ ਗਿਆ। ਸ਼ਾਮ ਪੈ ਗਈ, ਉਦਾਸੀ ਹੋਈ, ਇਹ ਸਾਰੇ ਮੰਗਤੇ ਬਣੇ ਬੈਠੇ, ਗੁਰੂ ਤਾਂ ਦਾਤਾ ਹੈ। ਪਤਾ ਨਹੀਂ ਅੰਦਰੋਂ ਖਿਆਲ ਉੱਠਿਆ ਫੁਰਨੇ ਨੂੰ ਫੁਰਨੇ ਕੱਟ ਗਿਆ ਨਾ ਜੀ, ਫੁਰਨਾ ਹੀ ਜੇ ਨਿਕਾਲ ਲੈ ਜਾਏ ਤੇ ਢੇਡੀ ਕਲਾ ਚ ਲੈ ਜਾਂਦਾ, ਉਹੀ ਫੁਰਨਾ ਫੁਰਨੇ ਨੂੰ ਕੱਟ ਜਾਏ ਤੇ ਇੱਕੋ ਦਮ ਸੁਰਤ ਨੂੰ ਚੜ੍ਹਦੀ ਕਲਾ ਚ ਲੈ ਜਾਂਦਾ। ਮਨ ਚ ਆਇਆ ਮਨਾ ਇਹ ਝੂਠ ਨਹੀਂ ਹੋ ਸਕਦਾ, ਗੁਰੂ ਹਰਕ੍ਰਿਸ਼ਨ ਸਾਹਿਬ ਕਹਿ ਕੇ ਗਏ। ਉੱਥੇ ਵਿਦਵਾਨ ਕਹਿੰਦੇ ਉਹਦੇ ਫੁਰਨੇ ਦੀ ਗੱਲ ਕਰਦੇ ਆ, ਕਹਿੰਦਾ ਸੂਰਜ ਠੰਡਾ ਹੋ ਸਕਦਾ, ਸੁਭਾਅ ਬਦਲ ਸਕਦਾ, ਪਵਨ ਰੁਕ ਸਕਦੀ ਹੈ, ਸਮੁੰਦਰ ਸੁੱਕ ਸਕਦਾ ਹੈ, ਪਹਾੜ ਤੁਰ ਸਕਦਾ ਹੈ। ਸਾਰੇ ਲੋਕ ਪ੍ਰੀਤ ਨੇ ਨਾ ਜੀ ਕਿ ਸੂਰਜ ਠੰਡਾ ਹੋ ਸਕਦਾ, ਪਵਨ ਰੁਕ ਸਕਦੀ ਹੈ, ਪਹਾੜ ਚੱਲ ਸਕਦਾ ਹੈ, ਸਮੁੰਦਰ ਸੁੱਕ ਸਕਦਾ ਹੈ, ਚੰਦਰਮਾ ਤਪ ਸਕਦਾ ਹੈ, ਸਭ ਕੁਝ ਹੋ ਸਕਦਾ ਹੈ, ਪਲਟ ਸਕਦਾ ਹੈ, ਪਰ ਅਠਵੇਂ ਗੁਰਦੇਵ ਦਾ ਵਚਨ ਨਹੀਂ ਪਲਟ ਸਕਦਾ। ਗੁਰੂ ਹੈ ਇੱਥੇ, ਕਹਿੰਦਾ ਸਤਿਗੁਰੂ ਬੇੜਾ ਪਾਰ ਉਦੋਂ ਕੀਤਾ ਸੀ, ਉਦੋਂ ਲੱਕੜ ਦਾ ਬੇੜਾ ਤੇ ਸਾਜੋ ਸਮਾਨ ਸੀ, ਅੱਜ ਜੀਵਨ ਤੇ ਸੁਰਤ ਦਾ ਬੇੜਾ ਦੌੜਦਾ ਪਿਆ ਕੀਰਤਨ ਦਾ, ਮੈਂ ਫਸ ਗਿਆ। ਪੁੱਛਦਾ ਕੋਈ ਹੋਰ ਹੈ? ਉੱਤਰ ਮਿਲਿਆ ਹਾਂ, ਜਿਹੜੇ ਸ਼ਬਦ ਲੋਕਾਂ ਨੇ ਵਰਤੇ ਤੇਗਾ ਸ਼ਬਦ ਵਰਤਿਆ, ਤੇ ਅਸਲ ਚ ਇਹ ਪਰਮਾਰਥ ਦੇ ਵਿੱਚ ਇਹਨੂੰ ਨੁਕਸ ਨਹੀਂ ਵਰਤਣਾ, ਇਹ ਵਰਤ ਵੀ ਹੈ। ਬਾਬਾ ਨਾਨਕ ਸਤਿਗੁਰੂ ਜੀ ਨੂੰ ਕਿਹਾ ਕੋਈ ਅੱਖ ਹੈ ਭੂਤਨਾ, ਕੋਈ ਅੱਧ ਕਥ ਨਹੀਂ ਕਿਹਾ ਜਾ ਸਕਦਾ ਤੇਗਾ ਕਮਲਾ ਕਿਹਾ ਹੋਣਾ, ਅਮਰੂਦ ਨਿਥਾਵਾਂ ਸ਼ਬਦ ਵਰਤਿਆ। ਮੇਰੀ ਬੇਨਤੀ ਹੈ ਕੋਈ ਅੱਖ ਹੈ ਭੂਤਨਾ ਕੋ ਕਹਿ ਬਿਤਾਲਾ, ਕਹਿ ਲੱਗੇ ਕਿ ਹੈ, ਗੁਰੂ ਹਰਗੋਬਿੰਦ ਸਾਹਿਬ ਦਾ ਬੇਟਾ ਹੈ, ਬਾਹਰ ਸ਼ਾਮ ਨੂੰ ਨਿਕਲਦਾ, ਬੋਲਦਾ ਕਿਸੇ ਨਾਲ ਨਹੀਂ, ਸੂਰਜ ਅਸਤ ਹੋਣ ਤੋਂ ਪਹਿਲਾਂ ਕਹਿੰਦੇ ਨੇ ਕਿ ਭਾਈ ਮੱਖਣ ਸ਼ਾਹ ਆਪਣਾ ਸਾਜੋ ਸਮਾਨ ਤੇ ਫੌਜ ਲੈ ਕੇ ਉਹਨੂੰ ਤੋਪ ਰੱਖਣ ਦੀ ਜਾਇਜ਼ ਸੀ। ਜਦੋਂ ਜਿੱਥੇ ਆਪਾਂ ਭੋਰਾ ਸਾਹਿਬ ਦਰਸ਼ਨ ਕਰਦੇ ਹਾਂ, ਚਲੋ ਹੁਣ ਤਾਂ ਥਾਂ ਵੱਡੀ ਹੋ ਗਈ ਨਾ, ਉੱਥੇ ਭੋਰਾ ਸਾਹਿਬ ਉੱਥੇ ਗੁਰਿਆਈ ਦਾ ਤਿਲਕ ਦਿੱਤਾ ਗਿਆ ਮਹਾਰਾਜ ਜੀ ਨੂੰ, ਜਦੋਂ ਉੱਥੇ ਗਿਆ ਤੇ ਕੁਦਰਤੀ ਤੌਰ ਤੇ ਅਮੀਰ ਹੋਣ ਕਰਕੇ ਮਸੰਦਾਂ ਦੇ ਆਦਮੀ ਪਿੱਛੇ ਬੜੇ ਸੰਰੌਲਾ ਪਿਆ, ਜਦੋਂ ਅੰਦਰ ਪ੍ਰਵੇਸ਼ ਕੀਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਉਸ ਵਕਤ ਬੈਠੇ ਤੇ ਸੇਵਾਦਾਰ ਨੂੰ ਆਵਾਜ਼ ਦਿੰਦੇ ਆ, ਅੱਜ ਸਾਡੇ ਘਰ ਦੇ ਵਿਹੜੇ ਚ ਇੰਨਾ ਰੌਲਾ ਕਿਉਂ, ਕਿਉਂਕਿ ਅੱਗੇ ਦੀ ਕਾਮਾ ਟਾਮਾ ਜਾਂਦਾ, ਅੱਜ ਰੌਲਾ ਕਿਉਂ? ਤੇ ਉਹ ਬੇਨਤੀ ਕਰਦਾ ਮਹਾਰਾਜ ਮੱਖਣ ਸ਼ਾਹ ਆਇਆ ਹੈ, ਮੱਖਣ ਸ਼ਾਹ ਲਗਾਉਣਾ ਆਇਆ ਜੀ। ਸਤਿਗੁਰੂ ਕਹਿੰਦੇ ਉਹਨੂੰ ਰੋਕ, ਪਹਿਲਾਂ ਕਿਸੇ ਨੇ ਕਿਹਾ ਕਿ ਉਹਨੂੰ ਰੋਕ ਜੀ ਹਜ਼ੂਰ, ਕਹਿ ਲੱਗੇ ਉਹਨੂੰ ਇੱਕ ਗੱਲ ਸਮਝਾ ਕਿ ਗੁਰੂ ਘਰ ਮੱਥਾ ਟੇਕਣ ਦੀ ਜਾ ਸਿੱਖੇ, ਲਾਮ ਲਸ਼ਕਰ ਲੈ ਕੇ ਰੌਲੇ ਪਾਉਂਦੇ ਹੋ ਮੱਥੇ ਟੇਕਣ ਨਹੀਂ ਆਏ, ਇੱਥੇ ਨਿਮਾਣਾ ਬਣ ਕੇ ਆਈ ਦਾ, ਨਿਤਾਣਾ ਬਣ ਕੇ ਆਈ ਦਾ। ਮੱਖਣ ਸ਼ਾਹ ਤੁਰਿਆ ਆ ਗਿਆ ਸੀ ਕੁਦਰਤੀ ਤੌਰ ਤੇ, ਜਦੋਂ ਇੰਨਿਆਂ ਬੰਦਿਆਂ ਨੇ ਸ਼ਾਬਾਸ਼ ਸ਼ਾਬਾਸ਼ ਦਿੱਤੀ ਹੋਵੇ ਕਿਤੇ ਕੌਮੇ ਦਾ ਕੰਡਾ ਨਿਕਲੀ ਹੋ ਗਿਆ, ਉਹਨੇ ਸਭ ਨੇ ਕਿਹਾ ਤੇਰੇ ਵਰਗਾ ਕੋਈ ਨਹੀਂ, ਤੇਰੇ ਵਰਗਾ ਕੋਈ ਨਹੀਂ, ਪਰ ਮਹਾਰਾਜ ਨੇ ਪਹਿਲੇ ਬਚਨ ਚ ਅੰਦਰ ਕੰਡਾ ਖਿੱਚ ਕੇ ਰੱਖ ਦਿੱਤਾ। ਜਾ ਕੇ ਸੇਵਾਦਾਰ ਨੇ ਕਿਹਾ ਮੱਖਣ ਸ਼ਾਹ ਹਜ਼ੂਰ ਬਚਨ ਕਰ ਰਿਹਾ ਕਿ ਨਿਮਾਣੇ ਬਣ ਕੇ ਆਉਂਦਾ ਹੈ, ਖੌਣ ਨੂੰ ਪਿਆਰ ਪਿਆਰ ਕਹਿੰਦੇ ਉੱਥੇ ਜ਼ਮੀਨ ਤੇ ਮੱਥਾ ਟੇਕ ਕੇ ਕਹਿੰਦਾ ਬਸ ਪੂਰੇ ਦਾ ਦਰ ਇਹ ਦਰਸ਼ਨ ਕੀਤੇ ਮਹਾਰਾਜ ਦੇ ਦਰਸ਼ਨ ਕੀਤੇ, ਉੱਥੇ ਗੁਰਦੇਵ ਦੇ ਸਾਹਮਣੇ ਭੇਟਾ ਰੱਖੀ। ਮਹਾਰਾਜ ਜੀ ਨੇ ਜੀ ਆਪਣੇ ਕੰਧੇ ਤੋਂ ਤੱਲਾ ਲਾਇਆ, ਜਿਹੜੀ ਘਾਸੀ ਲੱਗੀ ਸੀ ਨਿਸ਼ਾਨ ਲੱਗਾ ਸੀ ਉਸ ਨਿਸ਼ਾਨ ਨੂੰ ਦਿਖਾ ਕੇ ਕਹਿੰਦੇ ਮੱਖਣ ਸ਼ਾਹ ਗੁਰੂ ਕੇ ਦਸਵੰਧ ਨੂੰ ਆਪਣੇ ਘਰ ਚ ਨਹੀਂ ਰੱਖੀ, ਅਮਾਨਤ ਨਹੀਂ ਰੱਖੀ, ਬਸ ਚਰਨ ਪਕੜ ਕੇ ਬੈਰਾਗ ਚ ਰੋ ਪਿਆ। ਕਹਿੰਦਾ ਮਾਤਾ ਅੱਗੇ ਉਹ ਬੇੜਾ ਕਿਨਾਰੇ ਲਾਇਆ, ਅੱਜ ਵਿਸ਼ਵਾਸ ਦਾ ਬੇੜਾ ਕਿਨਾਰੇ ਲਾ ਦਿੱਤਾ, ਇੱਕੋ ਦਮ ਪੱਲੂ ਪਕੜ ਕੇ ਚੜ੍ਹ ਗਿਆ ਕੋਠੇ ਉੱਤੇ ਤੇ ਭੁੱਲੀਏ ਸੰਗਤੇ ਦਿੰਦਾ ਗੁਰੂ ਲੱਭ ਹੋ ਰਹੇ, ਗੁਰੂ ਲੱਭ ਹੋ ਰਹੇ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਬਾਹਰ ਆ ਗਏ, ਸੰਗਤਾਂ ਮੱਥਾ ਟੇਕਣ ਲੱਗ ਪਈਆਂ, ਮੱਖਣ ਸ਼ਾਹ ਆਪਣੇ ਡੇਰੇ ਚਲਾ ਗਿਆ ਉਹਦੇ ਟਿਕਾਣੇ ਤੇ, ਤੀਰ ਮੱਤ ਨੇ ਬਾਸੀ ਜਾਂਦੀ ਦੇਖੀ, ਉਹਨੇ ਸ਼ੀਂਹ ਮਸੰਦ ਨੂੰ ਕਿਹਾ, ਸ਼ੀਂਹ ਮਸੰਦ ਨੇ ਦੇਖੋ ਇਹ ਸ਼ੀਆਂ ਮਸੰਦ ਇੱਕ ਇਹ ਵੇ ਤੇ ਤਿੰਨ ਚਾਰ ਸਿੱਖ ਹੁੰਦੇ ਨੇ ਸ਼ੀ, ਇੱਕ ਤਾਂ ਸ਼ੀਆਂ ਉਹ ਜਿਹਨੇ ਸ਼ਬਦ ਪੜਿਆ ਗੋਇੰਦਵਾਲ ਸਾਹਿਬ ਚਿਤ ਸੇਵੇ ਸੁਖ ਪਾਈਏ, ਇਹ ਖਹਿਰਾ ਖਹਿਰਾ ਸੀ, ਇੱਕ ਸ਼ੀਆਂ ਉਹ ਵੇ ਜਿਹਨੇ ਆਪਣੀ ਬੇਟੀ ਦਾ ਰਿਸ਼ਤਾ ਕੀਤਾ ਭਾਈ ਮੱਥੋ ਤੇ ਮੁਰਾਰੀ ਪ੍ਰੇਮਾ, ਇੱਕ ਇਹ ਸ਼ੀਆਂ ਮਸੰਦ ਹੈ। ਇਹਨੇ ਮਹਾਰਾਜ ਜੀ ਨੂੰ ਕਿਹਾ, ਮਹਾਰਾਜ ਜੀ ਬਾਰੇ ਕਹਿੰਦਾ ਤੀਰ ਮਨ ਨੂੰ ਪਸੰਦ ਹੈ, ਕਹਿੰਦਾ ਅੱਜ ਤੇਰੇ ਕੋਲ ਦਾਵਾ ਪੱਕਾ ਹੈ, ਕੁਛ ਲੋਕਾਂ ਨੂੰ ਪਤਾ ਹੈ, ਇੱਕ ਕੰਮ ਕਰ, ਇਹਨੂੰ ਗੋਲੀ ਮਾਰ ਦੇ ਤੇ ਸਦਾ ਦੀ ਰਸਤਾ ਸਾਫ਼ ਹੋ ਜਾਏ। ਉਹਨੇ ਉਤਸ਼ਾਹਿਤ ਕਰ ਦਿੱਤਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸ਼ਾਮ ਨੂੰ ਘੋੜੀ ਤੇ ਬਾਹਰ ਨਿਕਲੇ, ਸ਼ੀਏ ਨੇ ਗੋਲੀ ਮਾਰੀ। ਗੋਲੀ ਜਦੋਂ ਮਾਰੀ, ਸਤਿਗੁਰੂ ਦੇ ਮਸਤਕ ਕੋਲੋਂ ਨਿਕਲ ਕੇ ਗਈ। ਉਹ ਸ਼ਬਦ ਸੁਣਨ ਵਾਲੇ ਨੇ ਘੋੜੀ ਰੋਕ ਗਏ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇਖ ਕੇ ਉੱਚੀ ਆਵਾਜ਼ ਵਿੱਚ, ਧੀਰ ਮਨ ਪਿੱਛੇ ਖਲੋਤਾ, ਸ਼ੀਆ ਗੋਲੀ ਚਲਾ ਰਿਹਾ। ਤੇ ਮਹਾਰਾਜ ਆਵਾਜ਼ ਦਿੰਦੇ ਨੇ, ਭਲੇ ਧੀਰ ਮਨ, ਭਲੇ ਜੀ, ਭਲੇ ਧੀਰ ਮਨ ਜੀ, ਧੀਰ ਮਨ ਪਰਮਾਤਮਾ ਤੇਰਾ ਭਲਾ ਕਰੇ, ਵਾਹਿਗੁਰੂ ਤੇਰਾ ਭਲਾ ਕਰੇ, ਭਲੇ ਧੀਰ ਮਨ, ਭਲੇ ਜੀ, ਭਲੇ ਧੀਰ ਮਨ ਧੀਰ। ਬਹੁ ਬਾਣ ਸਤਿਗੁਰੂ ਕਹਿਓ ਸ਼੍ਰੀ ਪੁੱਤ ਗੁਣੀ ਕਗੀਰ। ਕਈ ਵਾਰੀ ਉੱਚੀ ਆਵਾਜ਼ ਵਿੱਚ ਕਿਹਾ, ਧੀਰ ਮਨ ਪਰਮਾਤਮਾ ਤੇਰਾ ਭਲਾ ਕਰੇ। ਆਏ ਸਭ ਕੁਛ ਸਮਾਨ ਲੈ ਕੇ ਮਹਾਰਾਜ ਦੇ ਘਰ ਦਾ। ਮੱਖਣ ਸ਼ਾਹ ਨੂੰ ਪਤਾ ਲੱਗਾ, ਦੱਸਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਘਰ ਵੀ ਲੁੱਟ ਗਏ। ਕਹਿੰਦੇ ਉਹਨੇ ਉਸੇ ਵਕਤ ਧੀਰ ਮਨ ਨੂੰ ਨੰਗੇ ਪੈਰੀ ਤੇ ਸ਼ੀਂਹ ਦੀਆਂ ਪਿੱਛੇ ਮੁਸ਼ਕਾਂ ਬੰਨ ਕੇ ਗੁਰੂ ਸਾਹਿਬ ਦੇ ਸਾਹਮਣੇ ਲਿਆਂਦਾ। ਮਹਾਰਾਜ ਵੇਖ ਕੇ ਹੱਸ ਪਏ, ਕਹਿਣ ਲੱਗੇ, ਮੱਖਣ ਸ਼ਾਹ ਆ ਵੇਖ ਮਾਇਆ ਦੀ ਤਾਕਤ, ਰੂਹਾਨੀਅਤ ਦੀ ਤਾਕਤ ਵੀ ਬੜੀ। ਵੇਖ ਅੱਜ ਪਹਿਲੇ ਦਿਨ ਹੀ ਕਰਤਾ ਕੰਮ ਇਹਨੂੰ, ਦੇਖੋ ਇੰਨੇ ਖੁਸ਼ ਹੋ ਗਏ ਜੀ। ਕਹਿੰਦਾ ਮਹਾਰਾਜ ਮੈਂ ਸਮਝਿਆ ਨਹੀਂ। ਕਹਿੰਦੇ ਨੇ ਕਈ ਸਾਲ ਹੋ ਗਏ ਸਾਂ ਆਰਾਮ ਨਾਲ ਬੈਠੇ ਸਨ, ਅੱਜ ਹੀ ਢੇਰ ਲੱਗੇ ਤੇ ਨਾਲ ਹੀ ਗੋਲੀ ਚੱਲ ਗਈ। ਵੇਖ ਇਹਦੀ ਖੇਡ ਕਰਾਂ ਮਾਰ, ਇੱਥੇ ਦੂਜੀ ਆਵਾਜ਼ ਨਹੀਂ ਸੀ ਤੂੰ ਕਰਦਾ, ਇੰਨਾ ਸ਼ਾਂਤ ਸੀ ਮਾਹੌਲ। ਮਹਾਰਾਜ ਜੀ ਦੇ ਸਾਹਮਣੇ ਮੱਖਣ ਸ਼ਾਹ ਨੇ ਦੋਨਾਂ ਨੂੰ ਖੜਿਆ ਕਰਤਾ, ਧੀਰ ਮਨ ਨੂੰ ਤੇ ਮਸੰਦ ਨੂੰ। ਕਹਿੰਦਾ ਸਤਿਗੁਰੂ ਹੁਕਮ ਮੈਂ ਬਰਦਾਸ਼ਤ ਨਹੀਂ ਕਰ ਸਕਦਾ, ਕਿਉਂਕਿ ਉਹਦੀ ਭਾਵਨਾ ਬੜੀ ਸੱਚੀ ਸੀ। ਮਹਾਰਾਜ ਕਹਿੰਦੇ ਆ ਬਸ ਹੁਕਮ, ਇਹਨਾਂ ਨੂੰ ਛੱਡ ਦੇ, ਜੋ ਕੁਝ ਇਹਨਾਂ ਦਾ ਲਿਆਂਦਾ ਸਭ ਵਾਪਸ ਕਰ ਦੇ। ਕਹਿੰਦਾ ਮਹਾਰਾਜ ਇਹ ਕਿਵੇਂ ਹੋ ਸਕਦਾ? ਮਹਾਰਾਜ ਕਹਿੰਦੇ ਬਸ ਇੱਥੇ ਸੂਰਮ ਗਤੀ ਦਾ ਪਤਾ ਲੱਗਣਾ ਹੈ, ਇਹਨਾਂ ਗੋਲੀ ਚਲਾਈ ਹੈ ਬੜਾ ਔਖਾ ਤੈਨੂੰ। ਇਹਨਾਂ ਨੇ ਸੱਚੀ ਮੁੱਚੀ ਜੋ ਇਹਨਾਂ ਕੋਲ ਤਾਕਤ ਸੀ ਗੋਲੀ ਚਲਾਈ, ਇਹਨਾਂ ਨੇ ਆਪਣਾ ਬਾਹਰ ਕਰ ਦਿੱਤਾ। ਅਸਲ ਚ ਬਹਾਦਰ ਤੈਨੂੰ ਤਾਂ ਮੰਨਾਂਗਾ ਜੇ ਵਾਰ ਹੋਣ ਦੇ ਬਾਵਜੂਦ ਇਹਨਾਂ ਨੂੰ ਖਿਮਾ ਮਾਫ ਕਰਨ ਵਾਲਾ ਬੜਾ ਵੱਡਾ ਬਹਾਦਰ ਹੁੰਦਾ, ਖਿਮਾ ਕਰਨ ਵਾਲਾ ਬਹੁਤ ਉੱਚਾ ਹੁੰਦਾ ਹੈ। ਉੱਥੇ ਫਿਰ ਸਤਿਗੁਰੂ ਨੇ ਜਿਹੜੇ ਬਚਨ ਕਹੇ ਕਵੀ ਸੰਤੋਖ ਸਿੰਘ ਨੇ ਲਿਖੇ ਨੇ, ਸ਼ਿਮਾ ਕਰਨ ਵਰਗਾ ਦਾਨ ਕੋਈ ਨਹੀਂ, ਕਰਨੀ ਸ਼ਿਮਾ ਮਾਂ ਤਪ ਜਾਨ, ਸ਼ਿਮਾ ਕਰਤ ਕੀ ਦੈ ਕੋ ਦਾਨ, ਸ਼ਿਮਾ ਸਤਿ ਤੀਰਥ ਇਸ਼ਨਾਨ, ਸ਼ਿਮਾ ਕਰਤ ਨਰ ਕੀ ਕਲਿਆਣ, ਸ਼ਿਮਾ ਸਾਨ ਸਮਾਨ ਆਨ ਗੁਣ ਨਾਹੇ, ਤਾਂਤੇ ਸ਼ਿਮਾ ਧਰੋ ਮਨ ਮਾਹੇ। ਮਹਾਰਾਜ ਕਹਿੰਦੇ ਕਰਦੇ ਖਿਮਾ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਜਾਂ ਖਿਮਾ ਤੈ ਆ, ਜਿੱਥੇ ਖਿਮਾ ਹੈ ਉੱਥੇ ਰੱਬ ਰੱਖਦੇ। ਛੱਡ ਦਿੱਤਾ ਜੀ, ਇੱਥੋਂ ਫਿਰ ਮਹਾਰਾਜ ਅੰਮ੍ਰਿਤਸਰ ਜਾਂਦੇ। ਆਪ ਨੂੰ ਪਤਾ ਭਾਈ ਮੱਖਣ ਸ਼ਾਹ ਨਾਲ ਜਾਂਦੇ ਆ, ਪਰ ਦਰਵਾਜ਼ਾ ਬੰਦ ਕੀਤਾ ਜਾਂਦਾ ਹੈ। ਗੁਰੂ ਸਾਹਿਬ ਇਸ਼ਨਾਨ ਕਰਕੇ ਥੜੇ ਤੋਂ ਪਿੰਡ ਬੱਲੇ ਵੱਲ ਆਉਂਦੇ ਆ, ਮਾਈ ਖਰੋ ਪਿੰਡ ਬੱਲੇ 'ਚ ਮਹਾਰਾਜ ਜੀ ਦੀ ਖੱਤੀ ਸੇਵਾ ਕਰਦੀ ਹੈ। ਇੱਥੇ ਫਿਰ ਗੁਰੂ ਸਾਹਿਬ ਦੋ ਬਚਨ ਕਹਿੰਦੇ ਆ, ਮੈਂ ਮਸੰਦ ਤੁਮ ਅੰਮ੍ਰਿਤਸਰੀਏ, ਮਸੰਦਾਂ ਨੂੰ ਕਿਹਾ, ਪੂਰੇ ਅੰਮ੍ਰਿਤਸਰ ਨੂੰ ਨਹੀਂ ਪਿਆ ਲਿਓ, ਇੱਕ ਪਾਸੇ ਕਿਹਾ ਡਿੱਠੇ ਸਭੇ ਥਾਂ ਨਹੀਂ ਤੋ ਜੇ ਹੋ ਸਕਦਾ ਹੈ, ਮੈਂ ਮਸੰਦ ਤੁਮ ਅੰਮ੍ਰਿਤਸਰੀਏ, ਤ੍ਰਿਸ਼ਨਾ ਅਗਨ ਤੇ ਅੰਤਰ ਸਰੀਏ। ਉੱਥੇ ਬੱਲੇ ਕਿਹਾ ਬੱਲਾ ਗੁਰੂ ਕਾ ਬੱਲਾ, ਤੇ ਨਾਲ ਸ਼ਬਦ ਵਰਤਿਆ ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ, ਗੁਰ ਭਗਤੀ ਲਾਈ। ਮਹਾਰਾਜ ਇਸ ਤੋਂ ਬਾਅਦ ਮਾਲਵਾ ਰੱਖਣ ਕਰਦੇ ਆ, ਅਨੰਦਪੁਰ ਸਾਹਿਬ ਸ਼ਹਿਰ ਵਸਾਉਂਦੇ ਆ, ਫਿਰ ਮਹਾਰਾਜ ਪੂਰਬ ਨੂੰ ਜਾਂਦੇ ਆ, ਤੇ ਪੂਰਬ ਦੀ ਉਹ ਧਰਤੀ ਜਿੱਥੇ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਗਮਨ ਹੁੰਦਾ ਹੈ, ਸਤਿਗੁਰੂ ਉਸ ਵਕਤ ਢਾਕੇ ਨੇ ਅਸਾਮ 'ਚ ਮਹਾਰਾਜ ਜਾਂਦੇ। ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਤੁਹਾਡਾ ਜਾਓ, ਉਹਨਾਂ ਨੇ ਮੈਂ ਆਰੰਭ 'ਚ ਕਿਹਾ ਕਿ ਸਾਰੀ ਦੀ ਸਾਰੀ ਜਿਹੜੀ ਬਾਣੀ ਹੈ ਗੁਰਮੁਖ ਵਿਦਵਾਨ ਭਾਈ ਸਾਹਿਬ ਕੀਰਤੀ ਨੇ ਬੈਠੇ ਆ ਦੋਨੋਂ, ਕਿ ਉਹਨਾਂ ਨੇ ਸਾਰੇ ਸ਼ਬਦ ਹਿੰਦੀ ਦੇ ਵਰਤੇ ਆ, ਸਾਰੀ ਹਿੰਦੀ ਮਹਾਰਾਜ ਨੇ ਜ਼ਿਆਦਾ ਵਰਤੀ। ਗੁਰੂ ਤੇਗ ਬਹਾਦਰ ਸਾਹਿਬ ਨੇ 59 ਸ਼ਬਦ ਉਚਾਰਨ ਕੀਤੇ, ਮੈਂ ਸੁਬਾਹ ਵੀ ਕਿਹਾ, ਤੇ 57 ਸ਼ਲੋਕ ਉਚਾਰਨ ਕੀਤੇ। ਉਹਨਾਂ ਦੀ ਬਾਣੀ ਦੀ ਵਿਲੱਖਣਤਾ ਇਹ ਵੇ ਜੀ, ਮਹਾਰਾਜ ਦੇ 4 ਪਦੇ ਵੀ ਨੇ, 2 ਪਦੇ ਵੀ, 3 ਪਦੇ ਵੀ ਮਿਲਦੇ ਨੇ, ਪਰ ਉਹਨਾਂ ਦੇ 59 ਤੇ 59 ਸ਼ਬਦਾਂ ਦੀਆਂ ਪਹਿਲੀਆਂ ਤੁਕਾਂ ਹੀ ਰਹਾਉ ਦੀਆਂ ਤੁਕਾਂ। 59 ਸ਼ਬਦ ਪੜੋਗੇ, ਪਹਿਲੀਆਂ 2 ਤੁਕਾਂ ਜਿਹੜੀਆਂ ਹੋਣਗੀਆਂ ਉਹ ਹੀ ਰਹਾਉ ਦੀਆਂ ਤੁਕਾਂ ਹੋਣਗੀਆਂ। ਮਹਾਰਾਜ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਉਹਨਾਂ ਦੀ ਥੋੜ੍ਹੀ ਜਿਹੀ ਬਾਣੀ ਚੋਂ ਦਰਸ਼ਨ ਕਰੀਏ। ਭਾਵੇਂ ਇੱਕ ਵਾਰ ਕਿਹਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਕਿਤੇ ਵੀ ਬੈਰਾਗ ਵਿੱਚ ਘਰ ਚੱਲਣ ਦੀ ਗੱਲ ਹੀ ਨਹੀਂ ਕਰਦੇ। ਅਸੀਂ ਸਾਰੇ ਕਹਿੰਦੇ ਮਹਾਰਾਜ ਬੈਰਾਗ ਦੀ ਮੂਰਤ ਕੋਈ ਸ਼ਬਦ ਨਹੀਂ, ਬੈਰਾਗ ਮੈਨੂੰ ਮਹਿੰਦਾ ਰਹਾ ਨਾ ਮਹਾਰਾਜ, ਇਵਨ ਕਿ ਪਟਨਾ ਸਾਹਿਬ ਸਿਰਫ ਪਰਿਵਾਰ ਹੋ ਗਿਆ, ਨਹੀਂ ਤੇ ਮਹਾਰਾਜ ਮਾਲਵੇ ਗਏ, ਜਿੱਥੇ ਵੀ ਗਏ ਸਤਿਗੁਰੂ ਦਾ ਪਰਿਵਾਰ ਹਜ਼ੂਰ ਦਾ ਆਪਣਾ ਨਾਲ ਹੁੰਦਾ ਸੀ। ਮਹਾਰਾਜ ਨੇ ਕਿਤੇ ਵੀ ਇਹ ਨਹੀਂ ਕਿਹਾ ਪਰਿਵਾਰ ਨੂੰ ਤੁਸੀਂ ਜਾਓ, ਮੈਂ ਬੈਰਾਗੀ ਹਾਂ, ਨਹੀਂ। ਮਹਾਰਾਜ ਤਾਂ ਇੱਥੋਂ ਤੱਕ ਜਿਹੜੇ ਬੰਦੇ ਘਰ ਨੂੰ ਛੱਡ ਕੇ, ਪਰਿਵਾਰ ਨੂੰ ਤਿਆਗ ਕੇ ਜਾਂ ਸੰਸਾਰ ਨੂੰ ਤਿਆਗ ਕੇ ਬਾਹਰ ਜਾਣ ਦੀ ਗੱਲ ਕਰਦੇ ਆ, ਉਹਨਾਂ ਨੂੰ ਇੱਕੋ ਗੱਲ ਕਹਿੰਦੇ ਆ, ਬਾਹਰ ਕਿੱਥੇ ਜਾਂਦੇ ਪਏ ਹੋ, ਉਹ ਖਿੜੇ ਫੁੱਲਾਂ 'ਚ ਸੁਗੰਧੀ ਵੇਖੋ ਅਤੇ ਸ਼ੀਸ਼ੇ 'ਚ ਆਪਣੇ ਚਿਹਰੇ ਦੇਖੋ, ਰੱਬ ਇਸੇ ਤਰ੍ਹਾਂ ਤੁਹਾਡੇ ਘਰ ਵਿੱਚ ਆਉਂਦਾ ਸਵਾਲ। ਕਾਹੇ ਰੇ ਬਨ ਖੋਜਣ ਜਾਣੀ, ਸਰਬ ਨਿਵਾਸੀ ਸਦਾ ਅਲੇਪਾ ਤੋਈ ਸੰਗ ਸਬਾਈ। ਅਤੇ ਇੱਕ ਵਿਦਵਾਨ ਨੇ ਜੇ ਅੰਤ ਕਰਦੇ ਬੜੀ ਸੋਹਣੀ ਗੱਲ ਕੀ, ਉਹ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰਦੇ ਆ, ਉਹ ਜਿਸ ਨੂੰ ਪਾਉਣ ਲਈ ਤੁਸੀਂ ਸੰਸਾਰ ਤਿਆਗਦੇ ਪਏ ਹੋ, ਉਸ ਕਰਤਾਰ ਨੇ ਖੁਦ ਸੰਸਾਰ ਨੇ ਤਿਆਗਿਆ, ਤੁਸੀਂ ਸੰਸਾਰ ਤੋਂ ਤਿਆਗਦੇ ਪਏ। ਪਰਮਾਤਮਾ ਨੇ ਸੰਸਾਰ ਤਿਆਗਿਆ ਜੀ। ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਈ ਸੰਗ ਸਮਾਈ। ਪੋਪ ਮਦ ਜਿਉ ਵਾਸ ਬਸ ਤਕ ਮੁਕਰ ਮਾਏ, ਜੈਸੇ ਸ਼ਾਹੀ ਤੈਸੇ ਹੀ ਅਰ ਬਸੇ ਨਿਰੰਤਰ, ਘਾਟੀ ਖੋਜੋ ਭਾਈ ਜਾਂ ਨਾਨਕ ਬਿਨ ਆਪਾ ਜਿਨੈ ਮਿਟੈ ਨਾ, ਘੰਕੀ ਗਾਈ ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ, ਹਜ਼ੂਰ ਤਾਂ ਕਹਿੰਦੇ ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਹੋ ਪੁਕਾਰ, ਸੰਤਗਨ ਪੁਕਾਰ ਕੇ ਕਹਿੰਦੇ ਆ ਹਰ ਇੱਕ ਘੱਟ ਦੇ ਵਿੱਚ ਖਰੀ ਪਰਮਾਤਮਾ ਦਾ ਨਿਵਾਸ। ਥੋੜ੍ਹੀ ਜਿਹੜੀ ਬਾਣੀ ਬਾਰੇ ਮੈਂ ਬੇਨਤੀ ਕਰਨੀ, ਦੇਖੋ ਇੱਕ ਤਾਂ ਮਹਾਰਾਜ ਕੋਈ ਸ਼ੱਕ ਨਹੀਂ ਮੌਤ ਦੀ ਗੱਲ ਬੜੀ ਕਰਦੇ ਆ ਜਵਾਬ, ਵੀ ਇਹ ਤਾਂ ਬਿਲਕੁਲ ਨਾ ਕਹੇ ਨੇ ਜਾਣਾ, ਇਸੇ ਕਰਕੇ ਅਸੀਂ ਕਿਹਾ ਬੈਰਾਗ ਨਹੀਂ ਸ਼ਬਦ। ਅਤੇ ਚੌਥ ਸਾਹਿਬ ਦੀ ਗੱਲ ਬੜੀ ਸੋਹਣੀ ਕਹਿੰਦੇ ਸਨ, ਗਿਆਨੀ ਮਾਨ ਸਿੰਘ ਚੌਥ, ਮੈਂ ਤਾਂ ਸੁਣਿਆ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਬੋਲਦੇ ਆ, ਕਹਿੰਦੇ ਸਨ ਕਹਿੰਦਾ ਦਾਤਾ ਜੀਵਨ ਤੇਰਾ ਪੜ੍ਹਨਾ ਅਤੇ ਬਾਣੀ ਤੇਰੀ ਪੜ੍ਹਨਾ, ਮੈਨੂੰ ਇੰਝ ਲੱਗਦਾ ਕਿ ਖਿੜਖੜਾ ਤੂੰ ਉੱਚੀ ਹੱਸੇ ਵੀ ਸੀ ਤੁਸੀਂ, ਕਿੰਨਾ ਕੁ ਤੁਹਾਡੇ ਅੰਦਰ ਬੈਰਾਗ ਹੈ, ਕਿੰਨੀ ਕੁ ਗੰਭੀਰਤਾ ਹੈ। ਅਸਲ 'ਚ ਉਹਦਾ ਕਾਰਨ ਸੀ ਕਿਉਂਕਿ ਸਾਤਾ ਬੜਾ ਵੱਡਾ ਕਰਨਾ ਸੀ। ਇਸ ਚੁੱਪ ਦਾ ਕੋਈ ਅਰਥ ਸੀ ਜੀ, ਮੈਂ ਇੱਕ ਦਿਨ ਅਰਜ਼ ਕੀਤੀ ਜਦੋਂ ਗੁਰੂ ਦੀ ਕਿਰਪਾ ਨਾਲ ਸਿਮਰਨ 'ਚ ਖਮੋਸ਼ੀ ਵਰਤ ਜਾਏ, ਖਮੋਸ਼ੀ ਜਿਹੜੇ ਜੀਵਨ ਨੂੰ ਜਨਮ ਦਿੰਦੀ ਉਹ ਰੌਲੇ ਵਿੱਚੋਂ ਕਦੀ ਨਹੀਂ ਪੈਦਾ। ਆ ਸਿੱਪੀ ਕਦੀ ਤੇ ਛੱਲਾਂ 'ਤੇ ਥੋੜ੍ਹਾ ਮੋਤੀ ਨੂੰ ਜਨਮ ਦਿੰਦੀ, ਕਦੀ ਤੁਸੀਂ ਦੇਖੋ ਸਿੱਪੀ ਕਦੀ ਮੋਤੀ ਨੂੰ ਜਨਮ ਨਹੀਂ ਦਿੰਦੀ ਉੱਤੇ ਉੱਤੇ, ਉਹ ਜਦੋਂ ਬੂੰਦ ਅੰਦਰ ਟਿਕਦੀ ਹੈ ਸੌਂਤੀ ਉਸੇ ਵਕਤ ਡੁੱਬਣ ਲੱਗ ਪੈਂਦੀ, ਖਨੇਰੇ 'ਚ ਡੁੱਬਦੀ ਜਾ। ਆਪ ਨੂੰ ਪਤਾ ਹੋਣਾ ਸਿੱਪੀ ਐਂ ਉੱਥੇ ਸਮੁੰਦਰ 'ਚ ਡਿੱਗਦੀ ਹੈ ਜਿੱਥੇ ਪਾਣੀ 'ਚ ਹਨੇਰਾ ਹੈ, ਉਸ ਹਨੇਰੇ 'ਤੇ ਖਮੋਸ਼ੀ ਜਿਹੜੇ ਮੋਤੀ ਨੂੰ ਜਨਮ ਦਿੰਦੀ ਉਹਦੀ ਕੀਮਤ ਲੱਖਾਂ ਪੈਂਦੀ। ਇਵਨ ਕਿ ਅਸੀਂ ਜਿੰਨੇ ਬੈਠੇ ਹਾਂ ਗੁਰੂ ਕੋਲ, ਸਾਡਾ ਵੀ ਜਨਮ ਖਮੋਸ਼ੀ ਵਿੱਚ ਹੋਇਆ ਹੈ, ਸਾਨੂੰ ਵੀ ਉਸ ਥਾਂ 'ਤੇ ਟਿਕਾਣਾ ਕਰਨਾ ਪਿਆ ਜਿੱਥੇ ਹਨੇਰਾ ਅਤੇ ਕੇਵਲ ਖਮੋਸ਼ੀ। ਇਹ ਕਾਰਨ ਜੰਮਦੇ ਬੱਚੇ ਦੀਆਂ ਅੱਖਾਂ ਬੰਦ ਅਤੇ ਸੁਰਤ ਸ਼ਬਦ ਵਿੱਚ ਜੁੜੇ ਹੋਏ ਦੀਆਂ ਅੱਖਾਂ ਬੰਦ, ਉਹਨਾਂ ਦੇ ਚਿਹਰੇ ਇੱਕੋ ਜਿਹੇ ਲੱਗਦੇ, ਦੋਨੋਂ ਅੰਤਰਮੁਖੀ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 'ਚ ਕੀਤੀ ਮੌਤ ਦਾ ਜ਼ਿਕਰ, ਪਰ ਸਭ ਤੋਂ ਪਹਿਲਾਂ ਜਿਹੜਾ ਸ਼ਬਦ ਮਹਾਰਾਜ ਜੀ ਨੇ ਰੱਖਿਆ ਸ਼੍ਰੀ ਰਾਗ ਮਾਜ ਜੀ, ਪਹਿਲਾਂ ਮਹਾਰਾਜ ਜੀ ਨੇ ਜਿਹੜਾ ਰਾਗ ਵਰਤਿਆ ਗੌੜੀ, ਉਸ ਵਿੱਚ ਹੈ ਪਹਿਲਾ ਸ਼ਬਦ ਹੈ ਸਾਧੋ ਮਨ ਕਾ ਮਾਨ ਪਿਆ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨ ਸੁਭਾਗੋ, ਹੇ ਭਲੇ ਪੁਰਖੋ ਮਨ ਦੇ ਅਹੰਕਾਰ ਨੂੰ ਛੱਡ ਦਿਓ, ਕਾਮ ਕ੍ਰੋਧ ਔਰ ਦੁਰਜਨ ਦੀ ਸੰਗਤ ਤੋਂ ਦੂਰ ਰਹੋ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੰਸਾਰ ਦੀ ਅਸਾਰਤਾ ਦਾ ਜ਼ਿਕਰ ਕਰਦੇ, ਸਾਨੂੰ ਸਭ ਨੂੰ ਪਤਾ ਬਾਣੀ 'ਚ ਕਹਿੰਦੇ ਨੇ ਕਿ ਸੰਸਾਰ ਝੂਠਾ ਹੈ, ਅਤੇ ਕਈ ਵਾਰੀ ਉਹਨਾਂ ਦੀ ਰਚਨਾ 'ਚ ਨਾ ਜੀ ਇਹ ਕਈ ਜਿਹੜੇ ਅਨਮਤ ਨਾਲ ਜਿਹੜੇ ਸ਼ਬਦ ਸੰਬੰਧ ਨੇ ਮਨਮਤ ਨਿਕਾਮ ਦਾ। ਹੁਣ ਆਏ ਇੱਕ ਯੁਧਿਸ਼ਠਰ ਨੂੰ ਜਦ ਸਵਾਲ ਕਰਦਾ, ਹਾਂਜੀ ਉਹ ਕਈ ਸਵਾਲ ਕਰਦਾ ਨਾ, ਅਤੇ ਉਹ ਇੱਕ ਸਵਾਲ ਕਰਦਾ ਵੀ ਦੁਨੀਆਂ ਵਿੱਚ ਸਭ ਤੋਂ ਹੈਰਾਨ ਕਰਨ ਵਾਲੀ ਚੀਜ਼ ਕੀ ਹੈ, ਸਭ ਤੋਂ ਹੈਰਾਨ ਕਿਹੜੀ ਚੀਜ਼ ਕਰਦੀ। ਉੱਥੇ ਯੁਧਿਸ਼ਠਰ ਕਹਿੰਦਾ ਇੱਕ ਦੀ ਅਰਥੀ ਦੂਜੇ ਦਾ ਨਾਲ ਕਸਣਾ। ਮਹਾਰਾਜ ਗੁਰੂ ਤੇਗ ਬਹਾਦਰ ਇੱਕ ਤੁੱਕ ਚ ਗੱਲ ਨੂੰ ਕਰ ਦਿੰਦੇ, ਸਾਧੂ ਰਚਨਾ ਰਾਮ ਬਣਾਈ, ਇੱਕ ਬਿਰਸ ਹੈ, ਇੱਕ ਅਸਤਰ ਮਨ ਹੈ, ਇੱਕ ਮਰਦਾ ਪਿਆ, ਦੂਜਾ ਚੁੱਕਣ ਵਾਲਾ ਕਹਿੰਦਾ ਮੈਂ ਜੇ ਕਾਇਮ ਰਹਿਣਾ ਪਿਆ। ਇਹ ਅਚਰਜ ਲੱਗੇ ਹੁੰਦੇ, ਇਹ ਹੈਰਾਨੀ ਪੈਦਾ ਕਰਨ ਵਾਲੀ ਬਾਤ। ਪਰ ਜਦੋਂ ਸਤਿਗੁਰੂ ਪਰਿਵਾਰਕ ਰਿਸ਼ਤਿਆਂ ਦੀ ਗੱਲ ਕਰਦੇ ਨੇ, ਸੁਬਹ ਵੀ ਕਿਆ ਮਹਾਰਾਜ ਨੇ ਕਿਹਾ ਪ੍ਰੀਤਮ ਜਾਣ ਲਿਓ ਮਨ ਮਾਤੀ, ਆਪਣੇ ਸੁੱਖ ਸੁੱਖ ਵੀ ਜਗ ਪਾਉਂਦੇ ਹੋ, ਕੋ ਕਾਹੂ ਕੋ ਨਾ ਸੁਖ ਮੈਂ ਆਨ ਬਹੁਤ ਮਿਲ ਬੈਠ ਰਹਿ ਚੌਂ ਦਿਸ਼ਕੇ ਰਹਿ ਵਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਪ ਨੇ ਰਹਿ ਘਰ ਕੀ ਨਾਲ ਬਹੁਤ ਹਿੱਤ ਜਾ ਸਿਉ ਸਦਾ ਰਹਿਤ ਸੰਗ ਲਾਗੀ ਜਦ ਹੀ ਹੰਸ ਤਰਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਪਰ ਅਖੀਰ ਤੇ ਇੰਨੀ ਨਿਰਾਸ਼ ਕਰ ਵੀ ਸਭ ਕੁਝ ਝੂਠਾ। ਫਿਰ ਮਹਾਰਾਜ ਕਹਿੰਦੇ ਇਹ ਵਿਦ ਕੋ ਵਿਵਹਾਰ ਬਣੋ ਗਏ ਜਾਂ ਸਿਉ ਨਿਕੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕੰਮ। ਸੁਰਾ ਕਿਹਾ ਜਗਤ ਮੈਂ ਝੂਠੀ ਦੇਖੀ ਪ੍ਰੀਤ ਨਾਸ਼ਵੰਤਾ ਆਪਣੇ ਸੁੱਖ ਸਿਉ ਹੀ ਸਭ ਲਾ ਕੇ ਕਿਆ ਦਾਰਾ ਕਿਆ ਵੀਤ ਮੇਰੋ ਮੇਰੋ ਸਭੈ ਕਹਿਤੇ ਕਿਛੋ ਬਾਧੋ ਚੀਤ ਅੰਤ ਕਾਲ ਸੰਗੀ ਨੇ ਕਹੂ ਇਹ ਅਚਰਜ ਹੈ ਰੀਤ ਮਨ ਮੂਰਖ ਅਜਬੂ ਨੇ ਸਮਝਤ ਸਿੱਖ ਦਾ ਹਾਰਿਓ ਰੀਤ ਨਾਨਕ ਭਗਤਲ ਪਾਰ ਪਰੈ ਜੋ ਗਾਵੈ ਪ੍ਰਭ ਕੇ ਗੀਤ। ਜਿਹੜੀ ਅਗਲੀ ਬੇਨਤੀ ਗੁਰਮੁਖੋ ਸਭ ਤੋਂ ਵੱਡਾ ਸ਼ਿਖਰ ਬ੍ਰਹਮ ਗਿਆਨ ਦੀ ਪਹੁੰਚ। ਉਂਝ ਤਾਂ ਸੁਖਮਨੀ ਸਾਹਿਬ 'ਚ ਅਸੀਂ ਪੜ੍ਹਦੇ ਹਾਂ ਜੀ ਸਲੋਕ ਵਿੱਚ ਵੀ ਅਤੇ ਅਸ਼ਟ ਪਦਿਆਂ ਵਿੱਚ ਵੀ ਪੂਰੀ ਵਿਆਖਿਆ ਜੀ। ਸਲੋਕ ਵਿੱਚ ਮਨ ਸਾਚਾ ਨੂੰ ਸਾਚਾ ਸੋਏ ਅਵਰ ਨਾ ਪੇਖੇ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਪਰ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਸ਼ਬਦ ਜਿਹੜਾ ਐਂ ਪੂਰਾ ਬੈਲੈਂਸ ਬਣਾ ਕੇ ਰੱਖਦਾ। ਮਹਾਰਾਜ ਸੰਸਾਰ ਦੀ ਨਾਸ਼ਵੰਤਾ ਨੂੰ ਮੰਨਦੇ ਆ, ਸੰਸਾਰ ਦੇ ਨਿੰਦਿਆ ਨੂੰ ਮੰਨਦੇ ਆ, ਅਪਮਾਨ ਤੇ ਸਨਮਾਨ ਨੂੰ ਮੰਨਦੇ ਆ, ਪਰ ਦੋਨਾਂ ਨੂੰ ਬਰਾਬਰ ਰੱਖ ਕੇ ਕਹਿੰਦੇ ਆ ਆਵੇਗਾ ਜ਼ਰੂਰ। ਕਿਤੇ ਨਹੀਂ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਨੇ ਦੁੱਖ ਨਹੀਂ ਆਉਣਾ। ਕਹਿੰਦੇ ਦੁੱਖ ਆਵੇਗਾ ਪਰ ਦੁੱਖ ਸੁਰਤ ਉੱਤੇ ਖਾਵੀ ਨਾ ਹੋਵੇ ਬ੍ਰਹਮ ਗਿਆਨੀ ਹੈ। ਸੁੱਖ ਆਵੇਗਾ, ਸੁੱਖ ਤੇਰੀ ਸੁਰਤ ਨੂੰ ਕਿਤੇ ਹੰਕਾਰੀ ਨਾ ਕਰ ਦੇਵੇ ਤੂੰ ਬ੍ਰਹਮ ਗਿਆਨੀ ਹੈ। ਸਨਮਾਨ ਹੋਵੇਗਾ, ਸੁਰਤ ਕਿਤੇ ਹੰਕਾਰੀ ਨਾ ਹੋ ਜਾਏ। ਅਪਮਾਨ ਹੋਵੇਗਾ, ਸੁਰਤ ਕਿਤੇ ਹੀਨਤਾ ਵਿੱਚ ਨਾ ਚਲੇ ਜਾਏ। ਉਸਤ ਹੋਵੇਗੀ, ਕਿਤੇ ਸੁਰਤ ਹਉਮੈ ਦੇ ਲਵੇੜੇ 'ਚ ਨਾ ਪੈ ਜਾਏ। ਨਿੰਦਿਆ ਹੋਵੇਗੀ, ਕਿਤੇ ਸੁਰਤ ਢੰਗੀ ਕਲਾ ਵਿੱਚ ਨਾ ਚਲੇ। ਮਹਾਰਾਜ ਨੇ ਸੋਠ ਰਾਗ ਦਾ ਇਹ ਸ਼ਬਦ ਕੀ ਇਹ ਬ੍ਰਹਮ ਗਿਆਨੀ ਦੀ ਅਵਸਥਾ ਹੈ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨ। ਇੱਥੇ ਸ਼ਬਦ ਕਿਹਾ ਦੁੱਖ ਆਉਂਦਾ ਹੈ, ਦੁੱਖ ਨੂੰ ਦੁੱਖ ਮੰਨੇ ਨਾ। ਹੁਣ ਚਲੋ ਮਨ ਨੂੰ ਸਮਝਾਉਣ ਲਈ ਜਪਜੀ ਦਾ ਟੀਕਾ ਕਰਦੇ ਹਾਂ। ਉਸ ਨੇ ਇੱਕ ਗੱਲ ਕਹੀ ਲਿਖੀ ਕਹਾਣੀ ਦਿੱਤੀ ਸੀ। ਕਹਿੰਦਾ ਬਾਦਸ਼ਾਹ ਵਜ਼ੀਰ ਨੂੰ ਬਹੁਤ ਪਿਆਰ ਕਰਦਾ, ਬਹੁਤ ਜ਼ਿਆਦਾ। ਕੱਪੜੇ ਵੀ ਕਈ ਵਾਰੀ ਆਪਣੇ ਵਰਗੇ ਸਵਾ ਦਿੰਦਾ, ਦੌਲਤ ਵੀ ਬਿਨਾਂ ਗਿਣਿਆ ਬਿਣਿਆ। ਇੱਕ ਦਿਨ ਦੋਨੋਂ ਚਲੇ ਗਿਆ ਬਹੁਤ ਦੂਰ ਤੇ ਬਾਗ ਉਹਦੀ ਉਹਦਾ ਹੀ ਹੱਥ ਸੀ ਦੇਸ਼ ਦੀ। ਬਾਗ ਵਿੱਚ ਪੁੱਛਿਆ ਮਾਲੀ ਨੂੰ ਫਲ ਵੀ ਕਿਹਾ, ਰਾਜੇ ਨੂੰ ਵੀ ਫਲ ਹੈ ਇੱਕੋ ਹੀ ਰੁੱਖ ਨੂੰ ਲੱਗਾ, ਤੋੜ ਕੇ ਦਿੱਤਾ ਉਹਨੇ ਭੇਟਾ ਵਜੋਂ। ਤੇ ਰਾਜੇ ਦੇ ਮਨ 'ਚ ਆਇਆ ਕਿ ਮੈਂ ਖਾਵਾਂ ਕਿ ਪਹਿਲਾਂ ਵਜ਼ੀਰ ਨੂੰ ਦਿਆਂ। ਮਨ ਨੇ ਕਿਹਾ ਚੱਲ ਪਹਿਲਾਂ ਵਜ਼ੀਰ ਨੂੰ। ਵਜ਼ੀਰ ਕਹਿੰਦਾ ਨਹੀਂ ਰਾਜੇ ਨੂੰ ਤੁਸੀਂ। ਪਰ ਉਹਨੇ ਜਦੋਂ ਕਿਹਾ ਨਹੀਂ ਮੇਰਾ ਹੁਕਮ ਤੂੰ ਖਾ, ਉਹਨੇ ਪਹਿਲਾਂ ਹੀ ਜਦੋਂ ਗ੍ਰਾਹੀ ਮੰਨ ਲਈ ਜਾਂ ਕੱਟਿਆ, ਸਿੱਧਾ ਪੰਜਾਬੀ ਸ਼ਬਦ ਵਰਤਾ, ਚੱਕ ਮਾਰਿਆ, ਇੱਕ ਬੁਰਕੀ ਭਰੀ, ਅੱਖਾਂ 'ਚ ਪਾਣੀ ਆ ਗਿਆ। ਰਾਜਾ ਕਹਿੰਦਾ ਨਹੀਂ ਅੱਖਾਂ 'ਚ ਪਾਣੀ, ਕਹਿੰਦਾ ਸਵਾਦ ਹੀ ਬੜਾ। ਕਹਿੰਦਾ ਸਵਾਦ? ਕਹਿੰਦਾ ਫਿਰ ਆਪਣਾ ਹਿੱਸਾ ਖਾ ਲਈ ਮੇਰਾ ਦੇ ਦੇ। ਉਹ ਖਾਈ ਜਾਂਦਾ ਅੱਖਾਂ 'ਚ ਪਾਣੀ, ਅੱਧਾ ਫਲ ਖਾ ਲਿਆ। ਜਦੋਂ ਰਾਜੇ ਦਾ ਹਿੱਸਾ ਖਾਣ ਲੱਗਾ, ਉਹ ਕਹਿੰਦਾ ਵੇਖ ਤੂੰ ਇਮਾਨਦਾਰੀ ਵਰ, ਅੱਧਾ ਮੇਰਾ। ਕਹਿੰਦਾ ਨਹੀਂ ਅੱਜ ਮੈਨੂੰ ਦੇ ਦੇ। ਉਹਨੇ ਜਦੋਂ ਚਪਟ ਕੇ ਫਲ ਮੂੰਹ 'ਚ ਪਾਇਆ ਤੇ ਜ਼ਹਿਰ ਤੋਂ ਵੱਧ ਕੌੜਾ, ਉਹਨੇ ਕਿਹਾ ਉਹ ਮੂਰਖਾ ਤੈਨੂੰ ਪਤਾ ਸੀ ਇੰਨਾ ਕੌੜਾ, ਮੈਨੂੰ ਹੁਣ ਪਤਾ ਲੱਗਾ ਤੇਰੀਆਂ ਅੱਖਾਂ 'ਚੋਂ ਪਾਣੀ ਕਿਉਂ ਆਇਆ, ਤੂੰ ਦੱਸ ਦਿੰਦਾ। ਕਹਿੰਦਾ ਇਹਨਾਂ ਹੱਥਾਂ ਨੇ ਕਈ ਸਾਲ ਮਿੱਠਾ ਦਿੱਤਾ, ਉਹ ਵੀ ਖਾਧਾ, ਜੇ ਅੱਜ ਹੱਥਾਂ ਨੇ ਕੌੜਾ ਦੇ ਦਿੱਤਾ ਤਾਂ ਮੈਂ ਮਿੱਠੇ ਜਾਣ ਕੇ ਸਕਦਾ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹਨ ਕਿ ਅਸਲ 'ਚ ਉਹਨਾਂ ਇਹ ਨਹੀਂ ਕਿਹਾ ਕਿ ਕਿਸੇ ਵੀ ਦੁੱਖ ਨਹੀਂ ਆਉਂਦਾ। ਕਹਿੰਦੇ ਦੁੱਖ ਆਉਂਦਾ ਪਰ ਸੁੱਖ ਦੁੱਖ ਨੂੰ ਸਵੀਕਾਰੇ ਨਾ, ਸੁੱਖ ਆਉਂਦਾ ਦੋਨੋਂ ਬਰਾਬਰ ਰੱਖੇ ਨੇ ਜੀ, ਕਿਉਂਕਿ ਦੋਨੋਂ ਸੁੱਖ ਨੂੰ ਸੁਰਤ ਦੀ ਬਾਜੀ ਲਵਾਉਂਦੇ, ਜੋ ਨਾ ਦੁੱਖ ਨਾ ਦੁੱਖ ਨਹੀਂ ਮਾਨਿਆ, ਪਰ ਇਹ ਸੁੱਖ ਦਰਦ ਨਾਮ ਦਾ ਸੁੱਖ ਨਹੀਂ ਕਰਨਾ, ਇਹ ਸੁੱਖ ਦਰਦ ਦੁਨਿਆਵੀ ਸੁੱਖ। ਜੋ ਨਾ ਦੁੱਖ ਨਾ ਦੁੱਖ ਨਹੀਂ ਮਾਨਿਆ, ਸੁੱਖ ਸਨੇ ਅਰ ਭੈਣੀ ਜਾਣਤਾ ਕੰਚਰ ਮਾਟੀ ਮਾਨੈ, ਨਾ ਨਿੰਦਿਆ ਨਾ ਉਸ ਜਾਣਤਾ ਲੋਹ ਮੋਹ ਅਭਿਮਾਨਾ, ਹਰ ਇੱਕ ਸੋਗ ਤੇ ਰਹਿ ਮਿਆਰੋ ਨਾ ਹੀ ਮਾਨ ਅਪਮਾਨ। ਇਹ ਸਾਰੇ ਦਾ ਸਾਰਾ ਜਿਹੜਾ ਸ਼ਬਦ ਹੈ ਜੀ, ਇਹਦਾ ਸੰਬੰਧ ਹੀ ਸੁਰਤ ਦੇ ਨਾਲ ਸਾਰੇ ਸ਼ਬਦ। ਮਹਾਰਾਜ ਕਹਿੰਦੇ ਜੋ ਨਾ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇ ਅਰ ਭੈਣੀ ਜਾਣਤਾ ਕੰਚਨ ਮਾਟੀ ਮਾਨੈ, ਮੈਂ ਨਿੰਦਿਆ ਨਾ ਉਸ ਜਾਣਤਾ ਲੋਹ ਮੋਹ ਅਪਮਾਨਾ, ਹਰ ਸੋਗ ਤੇ ਰਹਿ ਮਿਆਰੋ ਨਾ ਹੀ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗ ਹੈ ਜਗ ਕੇ ਰਹਿ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਹੀਂ ਤੇ ਘੱਟ ਬ੍ਰਹਮ, ਆ ਬ੍ਰਹਮ ਗਿਆਨੀ ਤੇ ਘੱਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਾਚੋ ਕੀਨੀ। ਇੱਥੇ ਸਾਧਨਾ ਨਹੀਂ ਦੱਸੀ ਜੀ, ਇਹ ਨਹੀਂ ਕਿਹਾ ਵੀ ਬ੍ਰਹਮ ਨੂੰ ਪਹਿਚਾਨਣ ਦੀ ਆ ਸਾਧਨਾ, ਤਾਂ ਇੱਕੋ ਗੱਲ ਨਿਵੇੜ ਦਿੱਤੀ, ਗੁਰ ਕਿਰਪਾ ਗੁਰੂ ਪ੍ਰਸਾਦ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਰੋ ਗੋਬਿੰਦ ਸਿੰਘ ਜਿਉ ਪਾਣੀ ਸੰਪਾਨੀ। ਇਸ ਸਾਰੇ ਸ਼ਬਦ ਨੂੰ ਫਿਰ ਮਹਾਰਾਜ ਨੇ ਤਿੰਨ ਸ਼ਲੋਕਾਂ 'ਚ ਵੀ ਕਹਿ ਦਿੱਤਾ। ਮਹਾਰਾਜ ਦੇ ਸ਼ਲੋਕ, ਸੁੱਖ ਦੁੱਖ ਜੈ ਪਰਸੈ ਨਹੀਂ ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਣ ਰੇਵਨਾ ਸੋ ਮੂਰਤ ਭਗਵਾਨ, ਉਸਤ ਨਿੰਦਿਆ ਨਾ ਹੀ ਜੇ ਕੰਚਨ ਲੋ ਸਮਾਨ, ਕਹੋ ਨਾਨਕ ਸੁਣ ਰੇਵਨਾ ਮੁਕਤ ਤਾਂ ਹੀ ਤੈ ਜਾਨ, ਹਰ ਇੱਕ ਸੋਗ ਜਾਣ ਕਹਿ ਨੇ ਕੀ ਬੈਰੀ ਰੀਤ ਸਮਾਨ, ਕਹੋ ਨਾਨਕ ਸੁਣ ਰੇਵਨਾ ਮੁਕਤ ਤਾਂ ਹੀ ਤੈ ਜਾਨ। ਅਗਲਾ ਸ਼ਲੋਕ ਰੱਖ ਦਿੱਤਾ, ਭੈ ਕਾਮ ਕੋ ਦੇਵਤ ਨੇ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਣ ਰੇਵਨਾ ਗਿਆਨੀ ਬੇਨਤੀ। ਮਹਾਰਾਜ ਜਿਹੜੇ ਪੁਰਾਣਕ ਸ਼ਬਦ ਵਰਤੇ ਨੇ ਪੁਰਾਣ ਵਿੱਚੋਂ, ਸਤਿਗੁਰੂ ਨੇ ਜ਼ਿਆਦਾ ਸ਼ਬਦ ਅਜਾਮਤ ਗਨਕਾ ਧਰੂਵ ਗਜ ਇਹਨਾਂ ਦਾ ਬੜੀ ਵਾਰੀ ਜ਼ਿਕਰ ਕੀਤਾ, ਪਰ ਉਹ ਸ਼ਬਦ ਜਿੰਨੇ ਨੇ ਮੈਂ ਇੱਕ ਵਾਰ ਇੱਥੇ ਕਥਾ ਕਰਦਿਆਂ ਕਿਹਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਪੁਰਾਤਨਤਾ ਨੂੰ ਵਰਤਮਾਨਤਾ ਵਿੱਚ ਅਰਥ ਕਰਦੇ, ਉਹ ਸ਼ਬਦ ਭਾਵੇਂ ਸਦੀਆਂ ਪਹਿਲਾਂ ਭਾਵੇਂ ਅੱਜ ਤੇ ਜਿੰਨੀ ਦੇਰ ਤੱਕ ਦੁਨੀਆਂ ਰਹੇਗੀ ਉਹ ਸ਼ਬਦ ਹਮੇਸ਼ਾ ਵਰਤਮਾਨਤਾ ਦੇ ਅਰਥ ਕਰੇਗਾ। ਮੰਨ ਰਹੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ, ਇਹ ਪੁਰਾਣਕ ਸ਼ਬਦ ਪੁਰਾਣਾ ਜੀ, ਜੇ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਸ ਉਰਧਾਰੋ, ਇਹ ਵਰਤਮਾਨ ਕਰੇਗਾ ਪੁਰਾਤਨਤਾ ਤੇ ਵਰਤ। ਇਉਂ ਕਹਿ ਲਓ ਕਿ ਪਾਸ ਨੂੰ ਪ੍ਰੈਜੈਂਟ ਵਿੱਚ ਢਾਲਣ ਦੀ ਕਲਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋਲ ਰਹੀ ਸੀ। ਜੇ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਸ ਉਰਧਾਰੋ, ਅਟਲ ਭਰੋ ਧਰੂ ਜਾ ਕੇ ਸਿਮਰਨ ਅਨਿਰਭੈ ਪਦ ਪਾਇਆ, ਦੁੱਖ ਹਰਤਾ ਇਹ ਬਿਰਧ ਕੋ ਸੁਆਮੀ ਤੈ ਕਾਇਮ ਸਰਾ, ਜਬ ਹੀ ਸ਼ਰਨ ਗਈ ਕਿਰਪਾ ਗਜ ਗਰਾਹ ਤੇ ਛੂਟਾ, ਮਹਿਮਾ ਨਾਮ ਤਾਂ ਲੋ ਬਰਨੂ ਰਾਮ ਕਹਿ ਬੰਧਨ ਤੇ ਛੂਟਾ, ਅਜਾ ਮਲ ਪਾਪੀ ਜਬ ਜਾਣੇ ਨਿਮਖ ਮਾਏ ਨਿਸਤਾਰਾ, ਨਾਨਕ ਕਹਿ ਚੇਤ ਚਿੰਤਾ ਮਨ ਤੈ ਪੀ ਉਤਰੈ ਪਾ। ਇਸ ਤੋਂ ਵੀ ਬੇਨਤੀ, ਕਿਉਂਕਿ ਇਹ ਵੱਖਰਾ ਵਿਸ਼ਾ ਬਣ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੇ ਜੀ ਵਰਤੇ ਉਸ ਵਿੱਚ ਉਹਨਾਂ ਨੇ ਸਵਾਨ ਨੂੰ ਭਗਤੀ ਵਾਲੇ ਪਾਸੇ ਲਿਆ ਤੇ ਸਵਾਨ ਨੂੰ ਲਾਲਚ ਵੱਲ ਵੀ ਲਿਆ। ਸੁਖ ਕਹਿ ਵੇਦ ਬਹੁਤ ਉਤਪਾਦਕ ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜੋ ਡੋਲਤ ਨਹਿ ਸੁਧ ਰਾਮ ਭਜਨ ਕੀ, ਪਰ ਨਾਲ ਵਚਨ ਕੀਤਾ ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾ ਹੀ ਮਨ, ਜੈਸੇ ਸੁਕਰ ਸਵਾਨ ਨਾਨਕ ਮਾਨੋ ਤਾਹੇ ਤਨ। ਇਹਨੂੰ ਨੈਗੇਟਿਵ ਸੈਂਸ ਵਿੱਚ ਲਿਆ, ਪਰ ਉਸੇ ਪਾਤਰ ਨੂੰ, ਚਲੋ ਪਾਤਰ ਸ਼ਬਦ ਵਰਤਾ, ਉਸੇ ਨੂੰ ਕਿਹਾ ਸਵਾਮੀ ਕੋ ਗ੍ਰਿਵ ਜੋ ਸਦਾ ਸਵਾਮ ਭਜਤ ਨੇ ਨਿਰਤ, ਨਾਨਕ ਇਹ ਵਿਦਖਰ ਭਜੋ ਇੱਕ ਮਨ ਹੋਏ ਇੱਕ ਚਿਤ। ਮਹਾਰਾਜ ਨੇ ਸਲੋਕਾਂ ਵਿੱਚ ਸਭ ਤੋਂ ਪਹਿਲਾਂ ਮੱਛੀ ਦੀ ਉਦਾਹਰਨ ਲਈ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਕੀ, ਕਹੁ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀ। ਮੇਰੀ ਬੇਨਤੀ ਮਹਾਰਾਜ ਜੀ ਨੇ ਜੀ ਜਿੱਥੇ ਵੀ ਗਏ ਉੱਥੇ ਰਹਿਮਤਾਂ ਵਰਤਾਈਆਂ, ਅਖੀਰ ਫਿਰ ਸਿਖ ਸਮਾਪਤੀ ਮੈਂ ਇਸ 'ਤੇ ਕਰਾਂਗਾ। ਆਰੰਭ 'ਚ ਵੀ ਕਿਹਾ ਸਰਦਾਰ ਕਪੂਰ ਸਿੰਘ ਹੋਣਾ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ 'ਤੇ ਇੱਕ ਵਾਰ ਬੋਲਦੇ ਹਾਂ, ਇਹ ਰੇਡੀਓ ਸਟੇਸ਼ਨ ਬੋਲਦੇ ਸਨ ਜੀ ਜਲੰਧਰ, ਉਹਨਾਂ ਨੇ ਇਸ ਮਹਾਰਾਜ ਦੇ ਵਿਚਿੱਤਰ ਨਾਟਕ ਦੇ ਬਚਨ ਦੀ ਅਰਥ ਕਰਦੇ ਹਾਂ। ਗੁਰੂ ਤੇਗ ਬਹਾਦਰ ਧਰਮ ਦੀ ਰਾਖੀ ਲਈ, ਧਰਮ ਦੀ ਸੁਤੰਤਰਤਾ ਲਈ ਤੇ ਪਰਸ਼ੋਤਮ ਪੁਰਖ ਦੇ ਗੌਰਵ ਨੂੰ ਸਥਾਪਿਤ ਕਰਨ ਆਏ ਸੀ। ਪੜ੍ਹਦੇ ਸੀ ਸਾਰੀਆਂ ਤਿੰਨੇ ਸ਼ਬਦ ਬੜੇ ਕਮਾਲ ਦੇ ਨੇ ਵਰਤੇ, ਧਰਮ ਦੀ ਰੱਖਿਆ, ਧਰਮ ਦੀ ਸੁਤੰਤਰਤਾ ਤੇ ਆਤਮ ਪੁਰਸ਼ ਦੀ ਗੌਰਵਤਾ ਗੌਰਵਤਾ ਫਿਰ ਉਹ ਸ਼ਬਦ ਨਾ ਵਰਤੇ ਕਹਿੰਦੇ ਤਿਲਕ ਜੈਨੂੰ ਰਾਖਾ ਪ੍ਰਭਤਾਤਾ ਇਹ ਧਰਮ ਦੀ ਸੁਤੰਤਰਤਾ ਹੈ ਕਿਸੇ ਬੰਦੇ ਨੂੰ ਨਹੀਂ ਮੇਰਾ ਵਿਸ਼ਵਾਸ ਉਹਨੂੰ ਹੱਕ ਹੈ ਉਹ ਤਿਲਕ ਜੈਨੂੰ ਪਾਸ ਕਰਦਾ ਤਿਲਕ ਜੈਨੂੰ ਰਾਖਾ ਪ੍ਰਭਤਾਤਾ ਧਰਮ ਦੀ ਸੁਤੰਤਰਤਾ ਧਰਮ ਹੇਤ ਸਾਕਾ ਜਿਨ ਕੀਆ ਇਹ ਧਰਮ ਦੀ ਰੱਖਿਆ ਤੇ ਉਹਨਾਂ ਸ਼ਬਦ ਵਰਤਿਆ ਸੀਸ ਦੀਆ ਪਰ ਸਿਰ ਨਾ ਦੀਆ ਇੱਥੇ ਸਿਰ ਦਾ ਅਰਥ ਉਹਨਾਂ ਨੇ ਦ੍ਰਿੜਤਾ ਨਹੀਂ ਕੀਤਾ ਉਹਨਾਂ ਨੇ ਸਿਰ ਦਾ ਅਰਥ ਕੀਤਾ ਉਹ ਅਵਸਥਾ ਜਿਸ ਨੂੰ ਜੋਗੀ ਕੈਵਲਿਆ ਪਦ ਕਹਿੰਦਾ ਹੈ ਜਿਹਨੂੰ ਪਰਮ ਪਦ ਕਿਹਾ ਜਾਂਦਾ ਹੈ ਸਿਰ ਨਾ ਦੀਆ ਦਾ ਅਰਥ ਉਹ ਕਹਿੰਦੇ ਨੇ ਕਈ ਵਾਰੀ ਕਈ ਬੰਦੇ ਖੱਟ ਕਰਕੇ ਵੀ ਆਪਣੀ ਗੱਲ ਨਹੀਂ ਛੱਡਦੇ ਪਰ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਸਿਰ ਦੇ ਅਰਥ ਹੱਟ ਨਹੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹ ਜਿਸ ਅਵਸਥਾ ਵਿੱਚ ਪਰਮ ਪਦ ਵਿੱਚ ਖੇਡਦੇ ਪਏ ਨੇ ਉਹਨਾਂ ਨੇ ਸੁਰਤ ਨੀਵੀਂ ਲਿਆ ਕੇ ਨਾਟਕ ਚੇਟਕਲੀ ਦਿਖਾਇਆ ਉਸ ਗੌਰਵਤਾ ਨੂੰ ਕਹਿਣ ਲੱਗਿਆ ਬੜੇ ਕਮਾਲ ਦੇ ਸ਼ਬਦ ਨਾ ਵਰਤੇ ਕਿ ਸੀਸ ਦੀਆ ਪਰ ਸਿਰ ਨਾ ਦੀਆ ਤੇ ਅੱਜ ਵੀ ਦਿੱਲੀ ਦਾ ਹਰ ਗੁਰਦੁਆਰਾ ਭਾਵੇਂ ਸਿੰਘ ਸਭਾ ਵੀ ਹੋਵੇ ਇਹ ਸ਼ਬਦ ਅਰਦਾਸ ਤੋਂ ਬਾਅਦ ਪੜ੍ਹੇ ਜਾਂਦੇ ਆ ਦੋਹਰੇ ਨੂੰ ਕਿ ਤਿਲਕ ਜੈਨੂੰ ਰਾਖਾ ਪ੍ਰਭਤਾਤਾ ਕਹਿੰਦਿਆਂ ਕਿ ਠੀਕਰ ਫੋਰ ਦਲੀ ਸਿਰ ਪ੍ਰਭੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਜਿਹਨੂੰ ਆਨ ਤੇਗ ਬਹਾਦਰ ਕੇ ਚਰ ਭਇਓ ਜਗ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸ਼ਲੋਕ ਤੇ ਗੁਰੂ ਤੇਗ ਬਹਾਦਰ ਜੀ ਬਾਰੇ ਬਸ ਮੈਂ ਸੁਣਿਆ ਵੀ ਕਿਹਾ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਸਭ ਤੋਂ ਵੱਡੀ ਬਖਸ਼ਿਸ਼ ਨੇ ਕਿ ਪਿਤਾ ਗੁਰਦੇਵ ਜਿੱਥੇ ਵੀ ਨਾਂ ਲਓਗੇ ਤੇਗ ਬਹਾਦਰ ਸਿਮਰੇ ਘਰ ਨੌਨਿਧ ਆਵੈ ਧਾਹੇ ਸਭ ਥਾਈਂ ਹੋਏ ਸਹਾਏ ਇਹਨੀਆਂ ਬੇਨਤੀਆਂ ਸਵੀਕਾਰ ਕਰਿਓ ਇਤਿਹਾਸ ਵੀ ਬਾਣੀ ਵਿੱਚੋਂ ਆਪ ਨਾਲ ਵਿਚਾਰ ਕੀਤੇ ਨੇ ਬੇਅੰਤ ਖੁੱਲ੍ਹਾ ਮਨਾਂ ਨੇ ਸਾਧ ਸੰਗਤ ਬਖਸ਼ ਦੇਣਾ ਕੱਲ੍ਹ ਨੂੰ ਸਤਿਗੁਰੂ ਜੀ ਦੀ ਮਾਝ ਰਾਤ ਦੀ ਜਿਹੜੀ ਬਾਣੀ ਦਿਨ ਰਹਿਣ ਉਸ ਦੀ ਵਿਚਾਰ ਕਰਨ ਦਾ ਆਪਾਂ ਯਤਨ ਕਰਾਂਗੇ ਆਪ ਜਿਤਨੇ ਹਜ਼ੂਰ ਦੇ ਚਰਨਾਂ 'ਚ ਬੈਠੇ ਜਿੰਨਾ ਜਾਣਾ ਭਾਈ ਜੀ ਸਕੇ ਜਾਓ ਬੰਦਿਸ਼ ਨੇ ਜਿਨ੍ਹਾਂ ਕੋਲ ਟਾਈਮ ਹੈ ਕਿਰਪਾ ਕਰੋ ਸਾਰੇ ਅਸੀਸ ਬਖਸ਼ੋ ਪਿਆਰ ਅਦਬ ਸਹਿਤ ਉਚਾਰਨ ਕਰੋ ਅਤੇ ਉੱਚੀ ਆਵਾਜ਼ ਵਿੱਚ ਸਾਰੇ ਹਜ਼ੂਰ ਦਾ ਇਹ ਗੁਰਮਤਿ ਨਾਮ ਉਚਾਰਨ ਕਰੋ ਜੀ